ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੈ। ਇਸ ਤੋਂ ਪਹਿਲਾਂ ਤੁਸੀਂ ਕੁਝ ਇਸ਼ਤਿਹਾਰ ਸੁਣ ਰਹੇ ਸੀ ਸਾਡੇ ਸਹਿਯੋਗੀਆਂ ਦੇ, ਸਾਡੇ ਸਪਾਂਸਰ ਦੇ, ਜਿਹੜੇ ਸਹਿਯੋਗੀ ਸਾਨੂੰ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਸੋ ਇੱਕ ਵਾਰ ਫੇਰ ਸ਼ੁਕਰਗੁਜ਼ਾਰ ਹਾਂ ਸਾਰੇ ਸਹਿਯੋਗੀਆਂ ਦੇ, ਸਾਰੇ ਹੀ ਸਪਾਂਸਰਸ ਦੇ, ਤੇ ਨਾਲ ਹੀ ਨਾਲ ਜੀ ਇਹਨੂੰ ਕਹਿੰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ, ਜਿਹੜੇ ਕਿ ਸਾਡੇ ਨਾਲ ਵੀਜ਼ਾ ਏਟ ਤੋਂ ਜੁੜਦੇ ਨੇ। ਸੋ ਬਹੁਤ ਬਹੁਤ ਸਵਾਗਤ ਪ੍ਰਭਜੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਦੋਸਤੋ, ਹਮੇਸ਼ਾ ਵਾਂਗ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਸਵਾਲ ਜਿਹੜੇ ਆ ਉਹ ਸ਼ਾਮਲ ਕਰਾਂਗੇ, ਔਰ ਨਾਲ ਹੀ ਨਾਲ ਤੁਸੀਂ ਅੱਜ ਜਿਹੜੀਆਂ ਵੀ ਅਪਡੇਟਸ ਹੋਣਗੀਆਂ ਉਹ ਵੀ ਲੈ ਸਕੋਗੇ, ਔਰ ਜਿਹੜੇ ਸਵਾਲ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਨੇ ਉਹਨਾਂ ਦੇ ਲਈ ਮਾਧਿਅਮ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਜੁੜਦੇ ਨੇ ਦੋਸਤ, ਉਹਨਾਂ ਨੂੰ ਪਤਾ ਹੈ, ਪਰ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦੇ ਲਈ ਜ਼ਰੂਰ ਦੱਸਦੇ ਚਾਹੀਏ ਕਿ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਈਮੇਲ ਦੇ ਰਾਹੀਂ request@harmanradio.com ਸਾਡਾ ਈਮੇਲ ਪਤਾ ਹੈ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਔਰ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਸਟ੍ਰੀਮਿੰਗ ਦੇ ਉੱਤੇ ਸੁਣ ਵੀ ਰਹੇ ਹੋ, ਔਰ ਨਾਲ ਹੀ ਨਾਲ ਹਰਮਨ ਰੇਡੀਓ ਦੇ ਪੇਜ ਦੇ ਉੱਤੇ, ਫੇਸਬੁੱਕ ਪੇਜ ਦੇ ਉੱਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ। ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤੇ ਅਸੀਂ ਜਿਹੜਾ ਸਵਾਲ ਹੈ ਗੱਲਬਾਤ ਦੌਰਾਨ ਸ਼ਾਮਲ ਕਰਾਂਗੇ। ਤੇ ਇਹਦੇ ਨਾਲ ਹੀ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ, 02-85-99-2811 ਸਾਡਾ ਫੋਨ ਨੰਬਰ ਹੈ। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਕੁਝ ਦੋਸਤ ਜੁੜਨੇ ਸ਼ੁਰੂ ਵੀ ਹੋ ਗਏ, ਪਰ ਦੋਸਤਾਂ ਨੂੰ ਕਹਾਂਗੇ ਕਿ ਥੋੜੀ ਜਿਹੀ ਵੇਟ ਜਿਹੜੀ ਤੁਹਾਨੂੰ ਕਰਨੀ ਪੈਣੀ ਹੈ, ਥੋੜੀ ਜਿਹੀ ਉਡੀਕ ਤੁਹਾਨੂੰ ਕਰਨੀ ਪੈਣੀ ਹੈ, ਕਿਉਂਕਿ ਅਸੀਂ ਅੱਜ ਪਹਿਲਾਂ ਜਿਹੜਾ ਹਫ਼ਤਾ ਲੰਘਿਆ ਉਸ ਹਫ਼ਤੇ ਦੀ ਕੋਈ ਅਪਡੇਟ ਜਿਹੜੀ ਹੈ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਹੋਈ ਹੈ ਜਾਂ ਨਹੀਂ ਹੋਈ ਉਹਦੇ ਬਾਰੇ ਜਾਣਕਾਰੀ ਜਿਹੜੀ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਲਵਾਂਗੇ, ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਸਵਾਲ ਹੈ ਉਹ ਅਸੀਂ ਨਾਲ ਲੱਗਦੇ ਸ਼ਾਮਲ ਕਰਦੇ ਰਹਾਂਗੇ। ਸੋ ਪ੍ਰਭਜੀਤ ਜੀ, ਕੀ ਨਵਾਂ ਰਿਹਾ ਮਾਈਗ੍ਰੇਸ਼ਨ ਫੀਲਡ ਦੇ ਵਿੱਚ?
ਬਿਲਕੁਲ ਜੀ, ਜਿਵੇਂ ਸਾਰੇ ਹੀ ਭੈਣ ਭਰਾਵਾਂ ਨੂੰ ਪਤਾ ਹੈ, ਅਸੀਂ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ ਸੀਗਾ ਕਿ ਜਿਹੜਾ ਕਿ 491 ਨਵਾਂ ਵੀਜ਼ਾ ਤੇ 494 ਜਿਹਨੇ RSMS ਨੂੰ ਰਿਪਲੇਸ ਕੀਤਾ
ਜੀ,
ਉਹ ਵੀਜ਼ਾਸ ਹੁਣ ਸ਼ੁਰੂ ਹੋ ਗਏ ਨੇ। ਆਲਰੇਡੀ ਇਨਵੀਟੇਸ਼ਨਸ ਵੀ ਆਉਣੇ ਸ਼ੁਰੂ ਹੋ ਗਏ ਨੇ ਕੁਝ ਸਟੇਟਸ ਵੱਲੋਂ
ਜੀ।
ਸੋ ਪਹਿਲਾਂ ਮੈਂ ਤੁਹਾਨੂੰ ਕੁਇਕਲੀ ਦੱਸਾਂਗੀ, ਇਹਦੇ ਰਿਗਾਰਡਿੰਗ ਅਸੀਂ ਪਿਛਲੇ ਹਫ਼ਤੇ ਇੱਕ ਵੀਡੀਓ ਵੀ ਪਾਈ ਸੀਗੀ, ਜਿਹਦੇ ਵਿੱਚ ਕਿ ਮੈਂ ਐਕਸਪਲੇਨ ਕੀਤਾ ਸੀ ਕਿਹੜੇ ਰੀਜਨਸ ਖੁੱਲੇ ਨੇ, ਕਿਹੜੀਆਂ ਸਟੇਟਸ ਖੁੱਲੀਆਂ ਨੇ। ਵਿਕਟੋਰੀਆ ਇਸ ਟਾਈਮ ਤੇ ਖੁੱਲਿਆ 190-491 ਲਈ, ਦੋਵਾਂ ਹੀ ਕਹਿ ਲਓ ਕਿ ਵੀਜ਼ਾ ਕੈਟੇਗਰੀਜ਼ ਲਈ, ਨਵੀਂ ਜਿਹੜੀ ਵੀਜ਼ਾ ਕੈਟੇਗਰੀ ਹੈ 491 ਉਹਦੇ ਲਈ ਵੀ ਖੁੱਲਾ ਹੈ। ਵਿਕਟੋਰੀਆ ਦਾ ਕਾਫੀ 491 ਲਈ ਪੋਜ਼ਿਟਿਵ ਕਹਿ ਲਓ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ, ਕਿਉਂਕਿ ਮੋਸਟ ਜਿਹੜੀਆਂ ਸਾਰੀਆਂ ਓਕੂਪੇਸ਼ਨਸ ਨੇ 491 ਲਿਸਟ ਦੀਆਂ ਉਹਨਾਂ ਨੇ ਅਵੇਲੇਬਲ ਕੀਤੀਆਂ ਨੇ। ਸੋ ਹਜੇ ਤੱਕ ਉਹਨਾਂ ਨੇ ਕੋਈ ਐਕਸਟਰਾ ਕੈਬਸ ਜਾਂ ਕੇਵੀਏਟਸ ਜਿਹੜੀਆਂ ਓਕੂਪੇਸ਼ਨਸ ਦੇ ਰਿਗਾਰਡਿੰਗ ਨੇ ਹਜੇ ਨਹੀਂ ਕੁਛ ਵੀ ਸ਼ੋ ਹੋ ਰਹੇ। ਸੋ ਹਜੇ ਹਾਲ ਦੀ ਘੜੀ ਉਹ ਮਤਲਬ ਕਿ ਹਰੇਕ ਓਕੂਪੇਸ਼ਨ ਵਿੱਚ ਤੁਹਾਡੀ ਕਹਿ ਲਓ ਕਿ ਤੁਸੀਂ ਕਿਸੇ ਵੀ ਓਕੂਪੇਸ਼ਨ ਚੋਂ ਤੁਸੀਂ ਅਪਲਾਈ ਕਰ ਸਕਦੇ ਹੋ ਵਿਕਟੋਰੀਆ ਲਈ। ਵੈਸਟਰਨ ਆਸਟ੍ਰੇਲੀਆ ਦੀਆਂ ਐਪਲੀਕੇਸ਼ਨ ਵੈਸੇ ਉਹਨਾਂ ਦੀ ਵੈਬਸਾਈਟ ਤੇ ਜਿਹੜਾ ਉਹਨਾਂ ਨੇ ਟ੍ਰਾਂਜੀਸ਼ਨਿੰਗ ਪ੍ਰੋਗਰਾਮ ਲਿਖਿਆ ਹੋਇਆ 491 ਲਈ ਕਿ ਅਸੀਂ 21 ਨਵੰਬਰ ਤੋਂ ਸ਼ੁਰੂ ਕਰਾਂਗੇ। ਸੋ ਕਹਿਣ ਦਾ ਮਤਲਬ ਕਿ ਉੱਥੇ ਵੀ ਸ਼ੁਰੂ ਹੋ ਗਈਆਂ ਨੇ 190 ਤੇ 491। ਸੋ ਉਹਦੇ ਲਈ ਜਿਹੜੀ ਨਵੀਂ ਕੈਟੇਗਰੀ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਵੈਟ ਸੈਕਟਰ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਵੀ ਅਸੀਂ ਹੁਣ ਐਪਲੀਕੇਸ਼ਨ ਅਸੈਪਟ ਕਰਾਂਗੇ, ਉਹਦੇ ਰਿਗਾਰਡਿੰਗ ਹਜੇ ਲਿਸਟ ਅਪਡੇਟ ਨਹੀਂ ਹੋਈ ਹੈ
ਜੀ।
ਸੋ ਆਪਾਂ ਸਟਿਲ ਉਹਦੀ ਲਿਸਟ ਜਿਹੜੀ ਹੈ ਕਿ ਨਵੀਂ ਉਹਦੇ ਵੈਸਟ ਆਸਟ੍ਰੇਲੀਆ ਦੀ ਲਿਸਟ ਦੀ ਵੇਟ ਕਰ ਰਹੇ ਹਾਂ, ਜਿਹਦੇ ਵਿੱਚ ਕਿ ਵੈਟ ਸੈਕਟਰ ਦੀਆਂ ਓਕੂਪੇਸ਼ਨ ਐਡ ਹੋਣ ਦੇ ਚਾਂਸਿਸ ਨੇ, ਜਿਹੜੇ ਕਿ ਉਹਨਾਂ ਨੇ ਆਲਰੇਡੀ ਆਪਾਂ ਨੂੰ ਇੰਡੀਕੇਸ਼ਨ ਦਿੱਤੀ ਹੈ ਜਿਹੜੀਆਂ ਐਡ ਹੋਣੀਆਂ ਨੇ ਕੈਲਰਜੀ, ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਵੈਟ ਸੈਕਟਰ ਵਿਚ ਇਜ਼ ਵੈਰੀ ਗੁੱਡ। ਕੁਈਨਸਲੈਂਡ ਜੀ 190 ਤੇ 491 ਲਈ ਕੱਲ ਖੁੱਲਿਆ ਸੀ, 190 ਲਈ ਅੱਜ ਕਲੋਜ਼ ਹੋ ਗਿਆ 1:30 ਵਜੇ ਦੁਪਹਿਰ ਦੇ 1:30 ਵਜੇ ਤੱਕ ਜਿਨ੍ਹਾਂ ਨੇ ਵੀ ਕੱਲ ਜਦੋਂ 25 ਨਵੰਬਰ ਨੂੰ ਖੁੱਲਿਆ ਸੀ ਤੇ 26 ਨਵੰਬਰ ਦੀ 1:30 PM ਦੇ ਵਿੱਚ ਜਿਹੜੀਆਂ UIs ਪਈਆਂ ਨੇ 190 ਦੀਆਂ ਉਹਨਾਂ ਨੂੰ ਹੀ ਉਹ ਕੰਸਿਡਰ ਕਰਨਗੇ, ਤੇ 491 ਇਜ਼ ਸਟਿਲ ਓਪਨ ਇਨ ਕੁਈਨਸਲੈਂਡ। ਸਾਊਥ ਆਸਟ੍ਰੇਲੀਆ ਦਾ ਫਸਟ ਵੀਕ ਵਿੱਚ ਅਪਡੇਟ ਆਉਣਾ ਹੈ, ਤੇ ਨਾਰਦਰਨ ਟੈਰੀਟਰੀ ਨੇ ਜਿਹੜਾ ਖੁੱਲਣਾ ਹੈ ਉਹਨੇ ਵੀ 9 ਦਸੰਬਰ ਨੂੰ ਖੁੱਲਣਾ ਹੈ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਕੈਨਬਰਾ ਨੇ ਨਵੀਆਂ ਗਾਈਡਲਾਈਨਸ ਪਬਲਿਸ਼ ਕਰਨੀਆਂ ਨੇ 28 ਨਵੰਬਰ ਨੂੰ
ਜੀ,
ਸੋ ਉਹਦੀ ਵੀ ਅਸੀਂ ਵੇਟ ਕਰ ਰਹੇ ਹਾਂ ਨਵੀਆਂ ਗਾਈਡਲਾਈਨਸ ਦੀ। ਤੇ ਨਿਊ ਸਾਊਥ ਵੇਲਸ ਵੱਲੋਂ ਸਪੈਸ਼ਲ ਅਨਾਊਂਸਮੈਂਟ ਅੱਜ ਹੋਈ ਹੈ ਜਿਹਦੇ ਵਿਚ ਕਿ ਉਹਨਾਂ ਨੇ ਇੰਡੀਕੇਟ ਕੀਤਾ ਹੈ ਕਿ ਨਿਊ ਸਾਊਥ ਵੇਲਸ 491 ਹਜੇ ਨਹੀਂ ਖੁੱਲਿਆ ਹੈ
ਜੀ,
ਉਹਦੇ ਰਿਗਾਰਡਿੰਗ ਕੋਈ ਗਾਈਡਲਾਈਨਸ ਵੀ ਉਹਨਾਂ ਨੇ ਕੁਝ ਅਪਡੇਟ ਨਹੀਂ ਕੀਤੀਆਂ। ਸੋ ਮੋਸਟ ਪ੍ਰੋਬੇਬਲੀ ਦਸੰਬਰ ਜਾਂ ਫਿਰ ਇਸ ਵੀਕ ਦੇ ਐਂਡ ਤੱਕ ਜੇ ਨਹੀਂ ਆਉਂਦਾ ਤਾਂ ਅਗਲੇ ਹਫਤੇ ਆਪਾਂ ਸੋਚ ਸਕਦੇ ਹਾਂ ਕਿ ਮੇ ਬੀ ਸ਼ਾਇਦ ਕੁਝ ਅਪਡੇਟ ਹੋਵੇ
ਜੀ।
ਪਰ ਉਹਨਾਂ ਨੇ ਇਹ ਕਲੀਅਰਿੰਗਲੀ ਇੰਡੀਕੇਟ ਕਰਤਾ ਹੈ ਕਿ 190 ਨਿਊ ਸਾਊਥ ਵੇਲਸ ਦੀਆਂ ਨੋਮੀਨੇਸ਼ਨ ਜਿਹੜੀਆਂ ਕਿ ਕਿਸੇ ਵੀ ਭੈਣ ਭਰਾ ਐਨੀਵੇਅਰ ਲਿਵਿੰਗ ਐਨੀਵੇਅਰ ਇਨ ਆਸਟ੍ਰੇਲੀਆ ਲਈ ਜਿਹੜੀ ਕੈਟੇਗਰੀ ਸੀਗੀ ਉਹ ਖਤਮ ਕਰ ਰਹੇ ਨੇ ਜਨਵਰੀ ਤੋਂ। ਸੋ ਹੁਣ ਦੇ ਵਿਲ ਗਿਵ ਇਨਵੀਟੇਸ਼ਨ ਓਨਲੀ ਟੂ ਪੀਪਲ ਜਿਹੜੇ ਕਿ ਰਹਿ ਰਹੇ ਨੇ ਨਿਊ ਸਾਊਥ ਵੇਲਸ ਦੇ ਵਿਚ। ਹੁਣ ਇਹਦੇ ਵਿਚ ਕਾਫੀ ਗ੍ਰੇ ਏਰੀਆ ਵੀ ਰਹਿ ਰਹੇ ਨੇ ਵੀ ਇਮੀਡੀਏਟਲੀ ਜਿਹੜੇ ਗਏ ਨੇ ਮੂਵ ਹੋਏ ਨੇ
ਜਾਂ
ਪਹਿਲਾਂ ਤੋਂ ਰਹਿ ਰਹੇ ਨੇ ਜਾਂ ਕਿੰਨੀ ਦੇਰ ਤੋਂ ਰਹਿ ਰਹੇ ਨੇ, ਹਜੇ ਇਹਦੇ ਰਿਗਾਰਡਿੰਗ ਕੋਈ ਕਲੈਰੀਫਿਕੇਸ਼ਨ ਨਹੀਂ ਹੈ ਉਹਨਾਂ ਵੱਲੋਂ। ਸੋ ਓਬਵੀਅਸਲੀ ਉਹਦੀ ਕਲੈਰੀਫਿਕੇਸ਼ਨ ਸ਼ੋਰਟਲੀ ਆਪਾਂ ਨੂੰ ਮਿਲੇਗੀ। ਬਟ ਹਾਲ ਦੀ ਘੜੀ ਇਹੀ ਹੈ ਕਿ ਵੀ ਪੀਪਲ ਹੂ ਆਰ ਲਿਵਿੰਗ ਇਨ ਨਿਊ ਸਾਊਥ ਵੇਲਸ ਉਹ ਹੀ 190 ਨਿਊ ਸਾਊਥ ਵੇਲਸ ਲਈ ਇਲੀਜੀਬਲ ਹੋਣਗੇ ਜਨਵਰੀ 2020 ਤੋਂ। ਇਹ ਚੀਜ਼ ਦਾ ਮੈਨੂੰ ਆਲਰੇਡੀ ਥੋੜਾ ਜਿਹਾ ਇਸ ਬਾਰੇ ਮੈਂ ਆਲਰੇਡੀ ਕਾਉਂਸਲ ਕਰਨਾ ਸ਼ੁਰੂ ਕਰਤਾ ਸੀ ਜਿਹੜੇ ਮੇਰੇ ਕੋਲ ਕਲਾਇੰਟਸ ਆਉਂਦੇ ਨੇ ਜਾਂ ਫਿਰ ਜਿਹੜੇ ਮੇਰੇ ਕਲਾਇੰਟਸ ਆਲਰੇਡੀ ਸਾਈਨਡ ਅਪ ਨੇ ਕਿ ਦਿਸ ਕੈਨ ਹੈਪਨ ਐਨੀ ਟਾਈਮ, ਕਿਉਂਕਿ ਜੁਲਾਈ ਵਿਚ ਉਹਨਾਂ ਨੇ ਇੰਜੀਨੀਅਰਿੰਗ ਆਕੂਪੇਸ਼ਨਸ ਲਈ, ਅਕਾਊਂਟਿੰਗ ਲਈ ਤੇ ਕੁਛ ਨਰਸਿੰਗ ਆਕੂਪੇਸ਼ਨਸ ਲਈ ਸਪੈਸ਼ਲੀ ਇਹ ਕਰਤੀ ਸੀਗੀ ਕਿ ਵੀ ਅਸੀਂ ਵੀ ਨੀਡ 12 ਮੰਥਸ ਆਫ ਲਿਵਿੰਗ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ ਇਨ ਦਾ ਨੋਮੀਨੇਟਿਡ ਫੀਲਡ ਵੀ ਜੇ ਤੁਸੀਂ 190 ਦੀ UI ਲਈ ਇਲੀਜੀਬਲ ਹੁੰਦੇ ਹੋ। ਸੋ ਉਥੋਂ ਹੀ ਥੋੜੀ ਜੀ ਇੰਡੀਕੇਸ਼ਨ ਮਿਲ ਗਈ ਸੀਗੀ ਕਿ ਦੇ ਕੈਨ ਮੇਕ ਦਾ ਚੇਂਜਿਸ ਐਨੀ ਟਾਈਮ, ਬਟ ਕਾਫੀ ਫਾਸਟ ਆਈ ਥਿੰਕ ਉਹਨਾਂ ਕੋਲ, ਕਿਉਂਕਿ ਕਾਫੀ ਐਪਲੀਕੇਸ਼ਨ ਜਾ ਰਹੀਆਂ ਨੇ, ਬਹੁਤ ਸਾਰੀਆਂ UIs ਨੇ ਉਹਨਾਂ ਦੇ ਡਾਟਾਬੇਸ ਦੇ ਵਿਚ ਆਲਰੇਡੀ, ਦੈਟ ਦੇ ਨੋ ਕਿ ਨਿਊ ਸਾਊਥ ਵੇਲਸ ਨੂੰ ਜਿਹੜੇ ਕਲੀਅਰਲੀ ਜਿਹੜੇ ਭੈਣ ਭਰਾ ਇੰਡੀਕੇਟ ਕਰਦੇ ਨੇ ਕਿ ਨਿਊ ਸਾਊਥ ਵੇਲਸ ਸਾਡੀ ਪ੍ਰੈਫਰੈਂਸ ਆ, ਉਹਦੇ ਤੋਂ ਇਹਨਾਂ ਉਹਨਾਂ ਨੂੰ ਅੰਦਾਜ਼ਾ ਹੈ ਕਿ ਸੋ ਕਾਫੀ ਇੰਟਰਸਟ ਹੈ ਨਿਊ ਸਾਊਥ ਵੇਲਸ ਵਿਚ। ਸੋ ਦੈਟਸ ਵਾਈ ਮੇਰੇ ਖਿਆਲ ਚ ਉਹਨਾਂ ਨੇ ਉਸ ਚੀਜ਼ ਨੂੰ ਦੇਖਦਿਆਂ ਹੋਇਆ ਇਹ ਡਿਸੀਜਨ ਲਿਆ ਹੈ। ਹੁਣ ਇਸ ਟਾਈਮ ਤੇ ਜਿਹੜੀ ਜਦੋਂ ਜਹਿਦ ਚੱਲ ਰਹੀ ਹੈ ਕਿ ਸਾਨੂੰ 189 ਮਿਲ ਜੇ, 190 ਮਿਲ ਜੇ, ਮੈਂ ਉਹ ਭੈਣ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਵੀ ਅੱਛੀ ਗੱਲ ਹੈ ਵੀ ਇਫ ਯੂ ਆਰ ਟਾਰਗੇਟਿੰਗ 189-190, ਇਹ ਮੈਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੀ ਹਾਂ, ਪਰ 189-190 ਦਾ ਟਾਰਗੇਟ ਰੱਖੋ, ਸਰਟਨ ਟਾਈਮ ਤੱਕ ਰੱਖੋ। ਹੁਣ ਮੇਰੇ ਕੋਲ ਇਸ ਟਾਈਮ ਤੇ ਕਈ ਜਿਹੜੇ ਸਟੂਡੈਂਟਸ ਨੇ ਜਿਹੜੇ ਇੱਥੇ ਸਟੂਡੈਂਟ ਵੀਜ਼ਾ ਤੇ ਰਹਿ ਚੁੱਕੇ ਨੇ, 485 ਵੀਜ਼ਾ ਉਹਨਾਂ ਦੇ ਖਤਮ ਹੋਣ ਆਏ ਨੇ
ਜੀ,
ਤੇ ਪਿਛਲੇ 2 ਸਾਲਾਂ ਤੋਂ 80 ਚ ਟਾਰਗੇਟ ਕਰ ਰਹੇ ਨੇ ਵੀ ਸਾਡੇ 80 ਚ ਆਉਣਗੇ ਤੇ ਸਾਨੂੰ ਅਕਾਊਂਟਿੰਗ ਦਾ ਇਨਵੀਟੇਸ਼ਨ ਆਊਗਾ
ਜੀ।
ਸੋ ਉਹਨਾਂ ਭੈਣ ਭਰਾਵਾਂ ਲਈ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਟਾਰਗੇਟ ਹੋਣੇ ਚਾਹੀਦੇ, ਬਟ ਉਹ ਸ਼ਾਰਟ ਟਰਮ ਹੋਣੇ ਚਾਹੀਦੇ ਨੇ
ਜੀ।
ਉਹ ਸ਼ਾਰਟ ਟਰਮ ਚ ਤੁਹਾਡਾ ਕੁਝ ਨਹੀਂ ਬਣਿਆ ਬਣ ਰਿਹਾ ਤਾਂ ਦੈਨ ਯੂ ਸ਼ੁਡ ਚੇਂਜ ਯੂਅਰ ਪਲਾਨ ਆਫ ਐਕਸ਼ਨ,
ਬਿਲਕੁਲ,
ਕਿਉਂਕਿ ਜੇ ਤੁਸੀਂ ਨਹੀਂ ਕਰੋਗੇ ਤੁਸੀਂ ਸਫਰ ਕਰੋਗੇ,
ਬਿਲਕੁਲ।
ਸੋ ਪਲਾਨ ਆਫ ਐਕਸ਼ਨ ਜਿਹੜਾ ਕਿ ਪਹਿਲਾਂ ਇਹ ਹੋਇਆ ਕਰਦਾ ਸੀ ਵੀ ਆਪਾਂ ਕੋਈ ਪਲਾਨ ਬਣਾ ਲੈਂਦੇ ਸੀ, 2 ਸਾਲ ਤੁਸੀਂ ਆਪਾਂ ਸਿਟ ਬੈਕ
ਐਟਲੀਸਟ
ਸਾਲ ਲਈ ਤਾਂ ਆਪਾਂ ਟਿੱਕ ਕੇ ਬਹਿ ਜਾਂਦੇ ਸੀ ਵੀ ਚਲੋ ਇੰਨੀ ਛੇਤੀ ਨੀ ਚੇਂਜ ਹੋਣ ਲੱਗਿਆ ਵੀ ਸਾਲ ਤਾਂ ਲੱਗ ਵੀ ਇਹ ਰੂਲਸ ਸੇਮ ਨੇ
ਜੀ।
ਪਰ ਹੁਣ ਹੁਣ ਤਾਂ ਪਲਾਨ ਆਫ ਐਕਸ਼ਨ ਮਤਲਬ ਕਿ ਐਵਰੀ ਮੂਮੈਂਟ ਚੇਂਜ ਕਰਨ ਦੀ ਲੋੜ ਪੈ ਸਕਦੀ ਹੈ। ਸੋ ਮੈਂ ਤਾਂ ਇਹੀ ਕਹੂੰਗੀ ਕਿ ਕੀਪ ਯੂਅਰ ਸੈਲਫ ਅਪਡੇਟਡ, ਐ ਨੀ ਕਿ ਜਿਹੜੀ ਸਲਾਹ ਮੈਂ ਤੁਹਾਨੂੰ ਅੱਜ ਦੇ ਕਹਿ ਰਹੀ ਹਾਂ ਜਿਹੜੀ ਚੀਜ਼ ਇੱਥੇ ਬੈਠ ਕੇ ਰੇਡੀਓ ਤੇ ਉਹ ਕੱਲ ਨੂੰ ਉਹ ਵੈਲਿਡ ਹੈ, ਮਤਲਬ ਕਿ ਉਹਦਾ ਕਿਸੇਨੂੰ ਕੋਈ ਤੁਹਾਨੂੰ ਗਰੰਟੀ ਨਹੀਂ ਦੇ ਸਕਦਾ ਇਸ ਚੀਜ਼ ਦੀ, ਬਿਕੋਜ਼ ਥਿੰਗਸ ਆਰ ਚੇਂਜਿੰਗ ਵੈਰੀ ਫਾਸਟ। ਪਰ ਮੈਂ ਅਕਸਰ ਥੋੜਾ ਜਿਹਾ ਤਾਂ ਐਂਟੀਸਪੇਟ ਅਸੀਂ ਕਰਦੇ ਹਾਂ ਵੀ ਕਿੰਨੀ ਤੇਜ਼ੀ ਨਾਲ ਕੀ ਚੀਜ਼ ਕਿੱਧਰ ਨੂੰ ਜਾ ਰਹੀ ਹੈ ਇੰਡਸਟਰੀ, ਹੈ ਨਾ,
ਬਿਲਕੁਲ।
ਇੰਨਾ ਕੁ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ, ਜਿਵੇਂ ਮੈਂ ਨਿਊ ਸਾਊਥ ਵੇਲਸ ਆਲਰੇਡੀ ਬਹੁਤ ਲੋਕਾਂ ਨੂੰ ਕਹਿਤਾ ਸੀਗਾ ਵੀ ਇਹ ਕਿਸੇ ਵੀ ਟਾਈਮ ਤੇ ਹੀ ਚੀਜ਼ ਬਦਲ ਸਕਦੀ ਆ, ਤੇ ਬਦਲ ਗਈ,
ਬਦਲ ਗਈ,
ਹਾਂਜੀ। ਸੋ ਇਹੀ ਹੈ ਕਿ ਵੀ ਜਿਹੜੀ ਵੀ ਓਪਰਚੁਨਿਟੀ ਤੁਹਾਨੂੰ ਮਿਲ ਰਹੀ ਆ ਇਹ ਸੋਚ ਕੇ ਨਾ ਛੱਡੋ ਵੀ ਕੋਈ ਗੱਲ ਨੀ, ਮੈਨੂੰ ਕੱਲ ਨੂੰ 189 ਮਿਲ ਹੀ ਜਾਣਾ,
ਬਿਲਕੁਲ,
ਮੈਨੂੰ ਕੱਲ ਨੂੰ 190 ਮਿਲ ਹੀ ਜਾਣਾ। ਸੋ
ਜੀ
ਮੈਂ ਤਾਂ ਇਹੀ,
ਸੋ ਬਿਲਕੁਲ ਸਾਡਾ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਆ ਉਹ ਵੀ ਇਹੀ ਹੁੰਦਾ ਕਿ ਅਸੀਂ ਅਵੇਅਰ ਕਰਦੇ ਰਹੀਏ, ਸੁਚੇਤ ਜ਼ਰੂਰ ਕਰਦੇ ਰਹੀਏ ਕਿ ਤਬਦੀਲੀਆਂ ਜਿਹੜੀਆਂ ਬਹੁਤ ਤੇਜ਼ੀ ਦੇ ਨਾਲ ਆ ਰਹੀਆਂ, ਔਰ ਇਹਦੇ ਲਈ ਤੁਸੀਂ ਜ਼ਰੂਰ ਸੁਚੇਤ ਰਹੋ ਔਰ ਆਪਣੇ ਜਿਹੜੇ ਪਲਾਨਸ ਆ ਉਸੇ ਹਿਸਾਬ ਦੇ ਨਾਲ ਰੈਡੀ ਰੱਖੋ। ਸੋ ਪ੍ਰਭਜੀਤ ਹੋਰਾਂ ਦਾ ਜਿਹੜਾ ਕਹਿਣਾ ਆ ਉਹ ਵੀ ਇਹੀ ਹੈ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਜੁੜਦੇ ਹੋ ਤੁਹਾਡੇ ਨਾਲ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਇਸੇ ਕਰਕੇ ਮਾਈਗ੍ਰੇਸ਼ਨ ਰਿਲੇਟਡ ਸਾਂਝੀ ਕੀਤੀ ਜਾਂਦੀ ਹੈ ਔਰ ਅਪਡੇਟਸ ਦੇਣ ਦਾ ਜਿਹੜਾ ਮਕਸਦ ਆ ਉਹ ਵੀ ਇਹੀ ਹੁੰਦਾ ਕਿ ਨਵਾਂ ਵਾਪਰਿਆ ਕੀ ਨਵਾਂ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਲਈ ਤੁਹਾਨੂੰ ਪਹਿਲਾਂ ਆਗਾਜ਼ ਜ਼ਰੂਰ ਕੀਤਾ ਜਾਵੇ ਸੋ ਸਾਡੇ ਨਾਲ ਪ੍ਰਭਜੀਤ ਜੀ ਇੱਕ ਕਾਲਰ ਕਾਫੀ ਦੇਰ ਤੋਂ ਬਣੇ ਹੋਏ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਸਭ ਤੋਂ ਪਹਿਲਾਂ ਨੰਬਰ ਹੈ ਜੀ 365 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਰ
ਹਾਂਜੀ ਸਰ
ਮੇਰਾ ਨਾਮ ਪਰਵਿੰਦਰ ਕੌਰ ਹੈ
ਹਾਂਜੀ ਪਰਵਿੰਦਰ ਜੀ
ਮੈਂ ਨਾ ਤਸਮਾਨੀਆ ਵਿਚ ਰਹਿ ਰਹੀ ਹਾਂ ਤੇ ਮੈਂ ਐਮ ਆਰ ਟੀ ਤੇ ਹਾਂ ਫੈਡਰਲ ਵਿਚ ਹਾਂ ਤੇ ਮੈਂ ਸਕਿੱਲ ਅਸੈਸਮੈਂਟ ਕਰਾਈ ਹੋਈ ਆ ਜਨਰਲ ਅਕਾਊਂਟੈਂਟ ਦੀ ਤੇ ਮੈਂ 6 ਮੰਥ ਡਿਪਲੋਮਾ ਕੰਪਲੀਟ ਕਰ ਲਿਆ ਹੈ ਫਰੰਟ ਈਅਰ ਐਜੂਕੇਸ਼ਨ ਤੋਂ ਤੇ ਮੇਰਾ 6 ਮੰਥ ਹਾਲੀ ਹੋਰ ਰਹਿੰਦਾ ਮਤਲਬ ਸਾਲ ਦੀ ਸਟੱਡੀ ਜਿਹੜੀ ਲੀਡਰਸ਼ਿਪ ਦਾ ਡਿਪਲੋਮਾ ਤੇ ਮੈਂ ਪੁੱਛਣਾ ਸੀਗਾ ਮੈਡਮ ਤੋਂ ਕਿ ਮੇਰਾ 491 ਦਾ ਚਾਂਸ ਬਣ ਸਕਦਾ ਇੱਥੇ ਤਸਮਾਨੀਆ ਵਿਚ
ਦੇਖੋ ਕਿ ਜਿਹੜੀਆਂ ਤਸਮੇਨੀਆ ਦੇ ਨਵੀਆਂ ਰਿਕੁਆਇਰਮੈਂਟਸ ਆਈਆਂ ਉਹਦੇ ਵਿੱਚ ਡੈਫੀਨੇਟਲੀ 1 ਈਅਰ ਸਟੱਡੀ ਵਾਲੀ ਆਪਸ਼ਨ ਹਜੇ ਵੀ ਅਵੇਲੇਬਲ ਹੈ ਬਟ ਇਹਦੇ ਵਿੱਚ ਮੈਨੂੰ ਇੱਕੋ ਚੀਜ਼ ਜਿਹੜੀ ਅਕਾਊਂਟੈਂਟਸ ਲਈ ਇਸ ਟਾਈਮ ਤੇ ਕਹਿ ਲਓ ਕਿ ਥੋੜੀ ਜਿਹੀ ਰਿਸਕੀ ਲੱਗ ਰਹੀ ਹੈ ਉਹ ਇਹ ਹੈ ਕਿ ਮਾਰਚ ਵਿੱਚ ਲਿਸਟ ਅਪਡੇਟ ਹੋਣੀ ਹੈ ਜੀ ਮੇਨ ਸੋ ਉਹ ਲਿਸਟ ਦੇ ਵਿੱਚ ਜੇ ਕੁਛ ਅਕਾਊਂਟੈਂਟ ਦਾ ਕੁਛ ਫੇਰ ਬਦਲ ਹੁੰਦਾ ਹੈ ਮਤਲਬ ਕਿ ਉਹ ਇੱਕ ਰਿਸਕੀ ਚੀਜ਼ ਮੈਨੂੰ ਲੱਗ ਰਹੀ ਹੈ ਅਦਰਵਾਈਜ਼ ਤੁਸੀਂ ਹਾਂ ਸਟਿਲ ਕਹਿ ਲੋ ਕਿ 491
ਐਮ ਆਰ ਟੀ ਦਾ ਕੋਈ ਚੱਕਰ ਤਾਂ ਨਹੀਂ ਹੋਊਗਾ ਕਹਿੰਦੇ ਨਾ ਕਿ ਏਟੀ ਵਾਲਿਆਂ ਨੂੰ ਐਮ ਆਰ ਟੀ ਵਾਲਿਆਂ ਨੂੰ ਉਹਨਾਂ ਨੇ
ਦੇਖੋ ਉਹਨਾਂ ਨੇ ਡਾਕੂਮੈਂਟ ਕਿਹਾ ਐਕਸਪਲੇਨੇਸ਼ਨ ਮੰਗੀ ਆ ਵੀ ਕਿਵੇਂ ਤੁਸੀਂ ਐਂਡ ਅਪ ਹੋਏ ਹੋ ਵੀ ਕੀ ਤੁਹਾਡਾ ਸੀਨ ਆ ਐਸ ਲੌਂਗ ਐਸ ਤੁਸੀਂ ਸਿੰਪਲੀ ਦੇਖੋ ਜੇ ਤੁਸੀਂ ਇਹ ਸੋਚਦੇ ਹੋ ਕਿ ਸਿੰਪਲੀ ਕੇਸ ਜਿਹੜੇ ਐਮ ਆਰ ਟੀ ਵਾਲੇ ਨੇ ਉਹਨਾਂ ਨੂੰ ਐਕਸਪਲੇਨੇਸ਼ਨ ਪ੍ਰੋਵਾਈਡ ਕਰਨੀ ਪਊਗੀ ਵੀ ਉਹ ਇਸ ਸਰਕਮਸਟਾਂਸਿਸ ਵਿੱਚ ਕਿਵੇਂ ਪਹੁੰਚੇ ਨੇ ਐਸ ਲੌਂਗ ਐਸ ਤੁਹਾਡੀ ਐਕਸਪਲੇਨੇਸ਼ਨ ਵੈਲਿਡ ਆ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਉਣੀ ਚਾਹੀਦੀ ਉਹਦੇ ਵਿੱਚ ਠੀਕ ਹੈ ਜੀ
ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸੁਖਪ੍ਰੀਤ ਹੋਰਾਂ ਨੇ ਸਾਂਝ ਬਣਾਈ ਉਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਇੱਕ ਕਾਲਰ ਵੀ ਬਣੇ ਨੇ ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਵੀ ਸ਼ਾਮਲ ਕਰਾਂਗੇ ਬਹੁਤ ਜਲਦੀ ਪਰ ਥੋੜੀ ਜਿਹੀ ਉਡੀਕ ਤੋਂ ਬਾਅਦ ਸਾਡੇ ਨਾਲ ਅੱਗੇ ਬਣੇ ਨੇ ਸੁਖਪ੍ਰੀਤ ਇਹ ਕਹਿੰਦੇ ਜੀ ਕੈਨ ਯੂ ਪਲੀਜ਼ ਟੈਲ 190 ਨਿਊ ਸਾਊਥ ਵੇਲਸ ਚੇਂਜਿਸ ਤੁਸੀਂ ਪ੍ਰੋਗਰਾਮ ਜੇਕਰ ਸੁਣ ਰਹੇ ਹੋ ਤਾਂ ਮੈਨੂੰ ਲੱਗਦਾ ਸ਼ੁਰੂਆਤ ਦੇ ਵਿੱਚ ਵੀ ਥੋੜੀ ਜਿਹੀ ਗੱਲ ਹੋਈ
ਹੈ ਇਹਨਾਂ ਨੇ ਮੈਸੇਜ ਪਹਿਲਾਂ ਕਰ ਦਿੱਤਾ
ਜੀ ਹਾਊ ਲੌਂਗ ਵੀ ਹੈਵ ਟੂ ਸਟੇ ਦੇਅਰ ਅਕੋਰਡਿੰਗ ਟੂ ਨਿਊ ਰੂਲਸ ਬਿਲਕੁਲ ਅਸੀਂ ਗੱਲ ਕੀਤੀ ਆ ਤੇ ਇਹਨਾਂ ਨੇ ਪੁਆਇੰਟਸ ਪੁੱਛੇ ਜੀ ਸ਼ੈਫ ਦੇ ਹਨਾ ਕਿਹਦੇ ਲਈ ਨਿਊ ਸਾਊਥ ਵੇਲਸ ਲਈ ਕਹਿ ਰਹੇ ਨੇ
ਹਾਂਜੀ ਹਾਂਜੀ
ਦੇਖੋ ਹੁਣ ਤੱਕ ਤਾਂ ਸ਼ੈਫ ਦੇ 75-80 ਤੇ ਆ ਰਹੇ ਸੀ ਇਨਵਾਈਟਸ ਬਟ ਕਿਉਂਕਿ ਆ 16 ਨਵੰਬਰ ਤੋਂ ਬਾਅਦ ਹੁਣ ਇਕਦਮ ਚੀਜ਼ਾਂ ਬਦਲ ਜਾਣੀਆਂ ਨੇ ਸੋ ਇਹ ਪੁਆਇੰਟਸ ਜਿਹੜੇ 85-90 ਤੱਕ ਹੋਣ ਦੇ ਵੀ ਆਸਾਰ ਨੇ ਤੇ ਮੇਰੇ ਖਿਆਲ ਚ ਕੁਛ ਮੇ ਬੀ ਕਪਲ ਆਫ ਰਾਊਂਡ ਹੀ ਹੋਣਗੇ ਨਿਊ ਸਾਊਥ ਵੇਲਸ ਦੇ ਦਸੰਬਰ ਦੇ ਵਿੱਚ ਉਸ ਤੋਂ ਬਾਅਦ ਤਾਂ ਵੈਸੇ ਹੀ ਜਨਵਰੀ ਦੇ ਵਿੱਚ ਰੂਲਸ ਚੇਂਜ ਹੋ ਰਹੇ ਨੇ
ਜੀ
ਉਦੋਂ ਚੀਜ਼ਾਂ ਫਿਰ ਇਕਦਮ ਬਦਲਣਗੀਆਂ ਕਿਉਂਕਿ ਓਨਲੀ ਨਿਊ ਸਾਊਥ ਵੇਲਸ ਵਿੱਚ ਰਹਿੰਦੇ ਐਪਲੀਕੈਂਟ ਹੀ ਐਲੀਜੀਬਲ ਹੋਣਗੇ
ਜੀ
ਉਦੋਂ ਕੱਟ ਆਫ ਫਿਰ ਥੱਲੇ ਜਾ ਸਕਦੀ ਹੈ
ਠੀਕ ਅਗਲਾ ਸਵਾਲ ਗੁਰਪ੍ਰੀਤ ਸੈਣੀ ਕਰ ਰਹੇ ਨੇ ਇਹ ਵੀ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ ਸਾਡੇ ਨਾਲ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਨਾ
ਸਤਿ ਸ਼੍ਰੀ ਅਕਾਲ
ਕਹਿੰਦੇ ਆਈ ਗੋਟ ਇਨਵੀਟੇਸ਼ਨ ਫਰੋਮ ਵਿਕਟੋਰੀਆ ਫਾਰ 190 ਵੀਜ਼ਾ ਆਈ ਐਮ ਇਨ ਅ ਪ੍ਰੋਸੈਸ ਆਫ ਅਪਲਾਈਂਗ ਫਾਰ ਦਾ ਵੀਜ਼ਾ ਦ ਇਸ਼ੂ ਇਜ਼ ਦੈਟ ਐਟ ਮਾਈ ਬਰਥ ਮਾਈ ਨੇਮ ਵਾਸ ਰਜਿਸਟਰਡ ਐਜ਼ ਗੁਰਪ੍ਰੀਤ ਸਿੰਘ ਬਟ ਆਲ ਅਦਰ ਡਾਕੂਮੈਂਟਸ ਹੈਜ਼ ਗੁਰਪ੍ਰੀਤ ਸਿੰਘ ਸੈਣੀ ਦੇਰ ਵਾਸ ਨੋ ਆਫੀਸ਼ੀਅਲ ਨੇਮ ਚੇਂਜ ਵਟ ਸ਼ੁਡ ਆਈ ਅਟੈਚ ਐਜ਼ ਨੇਮ ਚੇਂਜ ਡਾਕੂਮੈਂਟ
ਮੈਨੂੰ ਲੱਗਦਾ ਨਹੀਂ ਕਿ ਤੁਸੀਂ ਕੁਝ ਪ੍ਰੋਵਾਈਡ ਕਰ ਸਕਦੇ ਯੂ ਕੈਨ ਸਿੰਪਲੀ ਪ੍ਰੋਵਾਈਡ ਅ ਸਟੈਟ ਡੈਕ
ਜੀ ਤੇ ਅਗਲਾ ਸਵਾਲ ਕਰ ਰਹੇ ਨੇ ਰਾਜਵੰਤ ਸਿੰਘ ਈਮੇਲ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਇਹ ਕਹਿੰਦੇ ਜੀ ਆਈ ਐਮ ਫਰੋਮ ਬ੍ਰਿਸਬਨ ਐਕਚੁਅਲੀ ਆਈ ਅਪਲਾਈਡ ਆਰ ਐਸ ਐਮ ਐਸ ਐਂਡ ਗੋਟ ਰਿਫਿਊਜ਼ਡ ਨਾਓ ਆਈ ਐਮ ਔਨ ਏ ਏ ਟੀ ਆਈ ਹੈਵ 2 ਈਅਰਸ ਆਫ ਐਕਸਪੀਰੀਅੰਸ ਐਜ਼ ਅ ਸ਼ੈਫ ਐਂਡ ਕਰੰਟਲੀ ਡੂਇੰਗ ਜੋਬ ਰੈਡੀ ਪ੍ਰੋਗਰਾਮ ਐਜ਼ ਅ ਸ਼ੈਫ ਇਫ ਆਈ ਵਾਂਟ ਟੂ ਅਪਲਾਈ ਫਾਰ 482 ਵੀਜ਼ਾ ਇਜ਼ ਇਟ ਪੋਸੀਬਲ ਫਾਰ ਮੀ ਬਿਕੋਜ਼ ਆਈ ਰੈਡ ਔਨ ਇਮੀਗ੍ਰੇਸ਼ਨ ਵੈਬਸਾਈਟ ਦੈਟ ਦਾ ਪਰਸਨ ਹੂ ਵਾਂਟ ਟੂ ਅਪਲਾਈ ਮੈਸੇਜ ਪੂਰਾ ਨਹੀਂ ਕੀਤਾ ਜੀ ਜੀ ਕੁਛ ਆਈਡੀਆ ਜੀ ਹੋ ਸਕਦਾ
ਸਰ ਜੀ ਮੇਰੇ ਖਿਆਲ ਸੈਕਸ਼ਨ 48 ਦੀ ਗੱਲ ਨਾ ਕਰ ਰਹੇ ਹੁਣ ਵੀ ਸੈਕਸ਼ਨ 48 ਬਾਰਡ ਹੋ ਤੁਸੀਂ ਜੇ ਤੁਹਾਡਾ ਕੋਈ ਰਿਫਿਊਜ਼ਲ ਜਾਂ ਫਿਰ ਕਿਸ ਆਈਟੀ ਐਮ ਆਰ ਟੀ ਚ ਚੱਲ ਰਿਹਾ ਤਾਂ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਆਫਸ਼ੋਰ ਐਪਲੀਕੇਸ਼ਨ ਹੋਏਗੀ
ਜੀ ਸੁਖਪ੍ਰੀਤ ਜੀ ਤੁਹਾਡਾ ਸਵਾਲ ਮੈਂ ਬਾਅਦ ਚ ਸ਼ਾਮਲ ਕਰਾਂਗੀ ਉਹਨਾਂ ਨੇ ਧੰਨਵਾਦ ਵੀ ਕੀਤਾ ਆਪਣੇ ਜਵਾਬ ਦੇ ਲਈ ਪਰ ਇਸ ਤੋਂ ਪਹਿਲਾਂ ਅਸੀਂ ਕਾਲਰ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ 799 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਮੈਂ ਗੁਰਵਿੰਦਰ ਬੋਲ ਰਿਹਾ ਜੀ ਕੁਈਨਸਲੈਂਡ ਤੋਂ ਬ੍ਰਿਸਬੇਨ ਅਰੀਨਾ ਏਰੀਆ ਦਾ
ਜੀ ਜੀ ਗੁਰਵਿੰਦਰ ਸਵਾਲ
ਸਤਿ ਜੀ ਮੈਮ, ਸਤਿ ਸ਼੍ਰੀ ਅਕਾਲ ਮੈਡਮ, ਮੇਰਾ ਸਵਾਲ ਇਹ ਹੈ ਜੀ,
ਸਤਿ ਸ਼੍ਰੀ ਅਕਾਲ ਜੀ,
ਜਿਹੜਾ ਹੁਣ 190 ਮੈਂ ਸ਼ੈਫ ਲਈ, ਮੈਨੇ ਪਹਿਲਾਂ ਆਰਡਰ ਲਾਈ ਹੋਈ ਸੀ ਕੁੱਕ ਦੀ, ਤੇ ਉਹਦਾ ਮਤਲਬ ਚਾਂਸਿਸ ਘੱਟ ਆ ਕਿਉਂਕਿ ਨਾਲ ਜਿਹੜੇ ਹੋਰ ਕੋ ਵਰਕਰ ਸੀ ਉਹਨਾਂ ਦੀ ਰਿਫਿਊਜ਼ਲ ਆ ਗਈ ਹੈ, ਮੇਰੀ ਹਜੇ ਆਈ ਨਹੀਂ ਵੈਸੇ। ਉਹਨਾਂ ਦੀ ਮਤਲਬ ਕੁੱਕ ਦੀ ਆਈ ਹੈ ਇੱਕ,
ਦੇਖ
ਰਿਹਾ ਜੀ ਕੁਈਨਜ਼ਲੈਂਡ ਦੀ ਵੈਬਸਾਈਟ ਤੇ 190 ਲਈ, ਤੇ 190 ਲਈ ਉਹਨਾਂ ਨੇ ਲਿਖਿਆ ਸਟੇਟਮੈਂਟ ਆਫ ਸਰਵਿਸ, ਇੱਕ ਡਾਕੂਮੈਂਟ ਲਿਖਿਆ ਹੋਇਆ ਉਹਨਾਂ ਨੇ।
ਹਾਂਜੀ,
ਤੇ ਮੈਡਮ ਉਹ ਸਟੇਟਮੈਂਟ ਆਫ ਸਰਵਿਸ ਸਾਨੂੰ ਜੇ ਹੁਣ ਮੈਂ ਇੱਥੋਂ ਜੋਬ ਛੱਡ ਕੇ ਕਿਤੇ ਹੋਰ ਜੋਬ ਰੈਡੀ ਕਰ ਰਿਹਾ AAT ਲਗਾ ਕੇ ਤੇ ਇਨ ਫਿਊਚਰ, ਤੇ ਉਹਨਾਂ ਤੋਂ ਸਟੇਟਮੈਂਟ ਆਫ ਸਰਵਿਸ ਹਰੇਕ ਇੰਪਲਾਇਰ ਤੋਂ ਚਾਹੀਦੀ ਹੁੰਦੀ ਹੈ ਕਿ ਕਰੰਟ ਤੋਂ ਚਾਹੀਦੀ ਹੁੰਦੀ ਹੈ?
ਬਿਲਕੁਲ ਜੀ, ਜੇ ਤੁਸੀਂ ਕਿਉਂਕਿ 3 ਸਾਲ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਆ ਉਹਨਾਂ ਦੀ ਕੁਈਨਜ਼ਲੈਂਡ ਦੀ, ਸੋ ਜੇ ਤੁਹਾਨੂੰ ਡੈਫੀਨੇਟਲੀ ਐਕਸਪੀਰੀਅੰਸ ਲੈਟਰਸ ਤਾਂ ਚਾਹੀਦੇ ਹੀ ਨੇ।
ਜਿਹੜੇ ਕੋਲ ਕੰਮ ਕੀਤਾ ਹੈ ਪਹਿਲਾਂ ਉਹਨਾਂ ਕੋਲ ਵੀ ਜੋਬ ਛੱਡਣ ਤੋਂ ਪਹਿਲਾਂ ਐਕਸਪੀਰੀਅੰਸ ਲੈਟਰ ਲੈ।
ਬਿਲਕੁਲ ਜੀ ਬਿਲਕੁਲ,
ਠੀਕ ਹੈ ਜੀ ਮੈਡਮ। ਤੇ ਜਿਹੜਾ ਉਹਨਾਂ ਨੇ ਲਿਖਿਆ ਜੀ ਰੈਲੇਵੈਂਟ ਐਕਸਪੀਰੀਅੰਸ ਹੋਣਾ ਚਾਹੀਦਾ, ਜੇ ਪੇ ਰੇਟ ਘੱਟ ਆ ਤੇ ਉਹਨੂੰ ਮਤਲਬ ਕਿ ਸ਼ੈਫ ਚ ਕਾਊਂਟ ਕਰਦੇ ਆ ਕਿ ਨਹੀਂ?
ਦੇਖੋ, ਇਸ ਬਾਰੇ ਕਮੈਂਟ ਕਰਨਾ ਮੁਸ਼ਕਿਲ ਆ ਵੀ ਉਹ ਇੰਨਾ ਡੀਪ ਜਾਣਗੇ ਤੁਹਾਡੀ ਫਾਈਲ ਦੇ ਵਿੱਚ ਕਿ ਨਹੀਂ, ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਡਿਪਾਰਟਮੈਂਟ ਦੇਖਦਾ, ਮੋਸਟਲੀ ਸਟੇਟ ਲੈਵਲ ਤੇ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ। ਸੋ ਆਈ ਡੋਂਟ ਨੋ ਕਿ ਤੁਹਾਡਾ ਓਵਰਆਲ ਕੇਸ ਦੇ ਵਿੱਚ ਕੀ ਸਮੱਸਿਆ, ਬਟ ਐਸ ਲੌਂਗ ਐਸ ਤੁਹਾਡਾ ਪੇਪਰ ਵਰਕ ਸਾਰਾ ਕੁਝ ਤੁਹਾਡੇ ਕੋਲ ਹੈਗਾ, ਵਾ ਦੇਰ ਸ਼ੁਡਨਟ ਬੀ ਐਨੀ ਇਸ਼ੂਜ਼।
ਓਕੇ ਮੈਮ, ਥੈਂਕ ਯੂ। ਹਾਂਜੀ,
ਸ਼ੁਕਰੀਆ ਜੀ। ਅਗਲਾ ਸਵਾਲ ਅਮਨ ਬਸਰਾ ਕਰ ਰਹੇ ਨੇ, ਕਾਫੀ ਦੇਰ ਤੋਂ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਆ, ਇੱਕ ਕਾਲਰ ਬਣੇ ਨੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਥੋੜੀ ਜਿਹੀ ਉਡੀਕ ਤੋਂ ਬਾਅਦ ਤੁਹਾਨੂੰ ਵੀ ਸ਼ਾਮਲ ਕਰਾਂਗੇ। ਅਮਨ ਬਸਰਾ ਪੁੱਛ ਰਹੇ ਨੇ ਜੀ, ਸਤਿ ਸ਼੍ਰੀ ਅਕਾਲ, ਪਹਿਲਾਂ ਬੁਲਾਈਏ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਤੁਸੀਂ ਕਹਿਣਾ ਹਰ ਵੀਕ ਅਮਨ ਇੱਕੋ ਸਵਾਲ ਕਰਦਾ। ਅੱਛਾ ਜੀ, ਪਹਿਲਾਂ ਸਵਾਲ ਦੇਖ ਲੈਂਦੇ ਹਾਂ ਫਿਰ ਪਤਾ ਲੱਗੇਗਾ ਜੀ ਕਿਹੜਾ ਸਵਾਲ ਹੈ ਤੁਹਾਡਾ। ਕਹਿੰਦੇ ਮੈਂ ਬਹੁਤ ਕਨਫਿਊਜ਼ ਹਾਂ, ਮੇਰੀ ਵਾਈਫ ਦੀ ਅਕਾਊਂਟਿੰਗ ਮਾਸਟਰ ਫਿਨਿਸ਼ ਹੈ, PY ਹੈ, ਸਾਨੂੰ ਸਹੀ ਪਾਥ ਨਹੀਂ ਮਿਲ ਰਿਹਾ। ਮੇਰੀ ਵਾਈਫ ਤੁਹਾਡੇ ਆਫਿਸ ਆਈ ਸੀ 491 ਲਈ, ਕਿਹੜਾ ਰੀਜਨਲ ਚ ਜਾਈਏ, ਕਿਹੜੇ ਰੀਜਨਲ ਏਰੀਆ ਚ ਜਾਈਏ? ਮੈਲਬਰਨ ਚ ਜੇ ਤੁਹਾਡੇ ਵਾਈਫ ਆਫਿਸ ਚ ਮੈਨੂੰ ਮਿਲਣ ਆਏ ਸੀ ਤਾਂ ਉਸ ਟਾਈਮ ਤੇ ਜਿਹੜੀਆਂ ਵੀ ਅਵੇਲੇਬਲ ਆਪਸ਼ਨਸ ਹੋਣਗੀਆਂ ਮੈਂ ਉਹਨਾਂ ਨੂੰ ਜ਼ਰੂਰ ਦੱਸੀਆਂ ਹੋਣਗੀਆਂ। ਮੇ ਬੀ ਮੈਂ ਉਹਨਾਂ ਨੂੰ ਇਹ ਕਿਹਾ ਹੋਏਗਾ ਕਿ ਕੁਛ ਜਾਂ ਮੈਂ ਜੇ ਤੁਸੀਂ ਕਾਫੀ ਦੇਰ ਪਹਿਲਾਂ ਆਏ ਹੋਵੋਗੇ 16 ਨਵੰਬਰ ਤੋਂ, ਤਾਂ ਮੈਂ ਇਹ ਕਿਹਾ ਹੋਣਾ ਵੀ ਵੇਟ ਫਾਰ ਦਾ 16 ਨਵੰਬਰ ਚੇਂਜਿਸ, ਸਾਰੀਆਂ ਗਾਈਡਲਾਈਨਸ ਆਊਟ ਹੋ ਲੈਣ ਦੋ। ਹਜੇ ਵੀ ਫਾਰ ਐਗਜ਼ਾਮਪਲ ਕੁਛ ਸਟੇਟਸ ਦੀਆਂ ਗਾਈਡਲਾਈਨਸ ਅਜੇ ਆਊਟ ਨਹੀਂ ਹੋਈਆਂ ਨੇ, ਤੇ ਉਹਦੇ ਹਿਸਾਬ ਨਾਲ ਮੇਰੀ ਸਲਾਹ ਬਦਲ ਜਾਂਦੀ ਹੈ ਜਦੋਂ ਗਾਈਡਲਾਈਨਸ ਚੇਂਜ ਹੁੰਦੀਆਂ ਨੇ। ਸੋ ਡੈਫੀਨੇਟਲੀ ਜੇ ਤੁਸੀਂ ਤੁਹਾਡੇ ਵਾਈਫ ਮੈਨੂੰ ਮਿਲਣ ਆਈ ਸੀ, ਮੈਂ ਕੁਛ ਨਾ ਕੁਛ ਤਾਂ ਉਹਨਾਂ ਨੂੰ ਪਾਥ ਦੇ ਕੇ ਭੇਜਿਆ ਹੀ ਹੋਣਾ ਵੀ ਆਹ ਚੀਜ਼ ਕਰ ਲਓ ਜਾਂ ਫਿਰ ਆਹ ਚੀਜ਼ ਦੀ ਵੇਟ ਕਰ ਲਓ, ਉਸ ਤੋਂ ਬਾਅਦ ਮੈਨੂੰ ਕੰਟੈਕਟ ਕਰਿਓ
ਜੀ। ਸੋ ਅਗਲਾ ਸਵਾਲ ਸ਼ਾਮਲ ਕਰਦੇ ਆ, ਅਗਲਾ ਸਵਾਲ ਕਰ ਰਹੇ ਨੇ ਜੀ ਤਰਨਜੋਤ। ਇਹਨਾਂ ਨੇ ਪੁੱਛਿਆ, ਕਹਿੰਦੇ ਮਾਈ ਨੇਮ ਇਜ਼ ਤਰਨਜੋਤ, ਆਈ ਹੈਵ ਡਨ ਮਾਸਟਰਸ ਇਨ ਅਕਾਊਂਟਿੰਗ, ਆਈ ਹੈਡ 85 ਪੁਆਇੰਟਸ ਆਫਟਰ 16th ਦਸੰਬਰ, ਮਾਈ ਪੁਆਇੰਟਸ ਆਰ 90 ਵਿਦ ਮਾਈ ਪੇਰੈਂਟਸ ਪੁਆਇੰਟ, ਕੈਨ ਯੂ ਪਲੀਜ਼ ਸੁਜੈਸਟ ਮੀ ਦਾ ਬੈਸਟ ਓਪੀਨੀਅਨ ਫਾਰ ਮੀ?
ਦੇਖੋ, ਬੈਸਟ ਓਪੀਨੀਅਨ ਤਾਂ ਇਹੀ ਹੈ ਕਿ 189 ਦੀ
ਪਾਰਟਨਰਸ ਪੁਆਇੰਟ,
ਹਾਂਜੀ ਮੈਨੂੰ ਪਤਾ ਲੱਗ ਗਿਆ ਸੀ ਪਾਰਟਨਰ ਦੀ ਗੱਲ ਕਰ ਰਹੇ ਨੇ। ਸੋ ਬੈਸਟ ਸਲਾਹ ਇਹੀ ਹੈ ਕਿ ਕਿਉਂਕਿ ਮੋਸਟ ਪ੍ਰੋਬੇਬਲੀ ਜਿਹੜੀਆਂ ਕਟ ਆਫ 90 ਸੀ ਉਹਨਾਂ ਦਾ 9500 ਜਾਣ ਦੇ ਅਸਾਰ ਨੇ, ਸੋ ਉਹ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੇ ਬੀ ਯੂ ਵੋਂਟ ਬੀ ਏਬਲ ਟੂ ਗੈਟ ਇਨਵੀਟੇਸ਼ਨ, ਜਾਂ ਮੇ ਬੀ ਯੂ ਵਿਲ ਗੈਟ ਇਨਵੀਟੇਸ਼ਨ ਤਾਂ ਥੋੜਾ ਲੇਟ ਆਏਗਾ
ਜੀ।
ਸੋ ਇਹ ਤੁਹਾਨੂੰ ਹੁਣ ਦੇਖਣ ਦੀ ਲੋੜ ਹੈ ਕਿ ਜੇ ਤੁਸੀਂ ਮੂਵ ਹੋ ਕੇ ਕੁਛ ਆਪਣਾ ਬੈਕਅਪ ਲੈ ਸਕਦੇ ਹੋ, ਕੁਛ ਸਟਾਰਟ ਕਰ ਸਕਦੇ ਹੋ, ਕਿਉਂਕਿ ਜੇ ਮੂਵ ਵੀ ਹੁੰਦੇ ਹੋ ਤਾਂ ਬੈਕਅਪ ਕਿਹੜਾ ਇਕਦਮ ਹੀ ਸ਼ੁਰੂ ਹੋ ਜਾਂਦਾ
ਜੀ।
ਫਾਰ ਐਗਜ਼ਾਮਪਲ ਜੇ ਕਿਤੇ ਵੀ ਮੂਵ ਹੁੰਦੇ ਆ, ਸਟੇਟਸ ਕੋਈ 6 ਮਹੀਨੇ ਦਾ ਐਕਸਪੀਰੀਅੰਸ ਮੰਗਦੀ ਹੈ, ਸੋ ਯੂ ਕੈਨ ਵੇਟ ਫਾਰ 189 ਵਾਲੇ ਪੀਰੀਅਡ ਦੇ ਦੌਰਾਨ ਤੁਸੀਂ ਸਟਿਲ 189 ਦੀ ਵੇਟ ਕਰ ਸਕਦੇ ਹੋ
ਜੀ। ਤੇ ਅੱਗੇ ਕਾਲਰ ਬਣੇ ਨੇ 960 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਕਸ਼ਮੀਰ ਸਿੰਘ ਹੈ, ਤੇ ਬਹੁਤ ਬਹੁਤ ਧੰਨਵਾਦ, ਸਵੇਰ ਤੋਂ ਬੜੀ ਬੇਸਬਰੀ ਨਾਲ ਤੁਹਾਡੇ ਪ੍ਰੋਗਰਾਮ ਦਾ ਵੇਟ ਕਰਦਾ ਪਿਆ ਸੀਗਾ।
ਧੰਨਵਾਦ ਜੀ, ਧੰਨਵਾਦ ਕਸ਼ਮੀਰ ਸਿੰਘ ਜੀ। ਹਾਂਜੀ, ਕੀ ਸਵਾਲ ਹੈ?
ਮੈਮ ਮੇਰੇ ਦੋ ਸਵਾਲ ਨੇ, ਪਲੀਜ਼ ਉਹਨਾਂ ਦਾ ਜਵਾਬ ਦੇ ਦਿਓ। ਪਹਿਲਾ ਸਵਾਲ ਇਹ ਹੈ ਕਿ ਮੈਂ ਨਾ ਆਪਣੀ TR ਤੇ ਸੀਗਾ, ਤੇ TR ਖਤਮ ਹੋ ਰਹੀ ਹੈ ਮਾਰਚ ਚ, ਮੇਰੀ ਵਾਈਫ ਦਾ ਡਿਪੈਂਡੈਂਟ ਵੀਜ਼ਾ ਲਾਸਟ ਵੀਕ ਹੀ ਆਇਆ ਆ, ਤੇ ਮੈਂ ਪੁੱਛਣਾ ਸੀਗਾ ਕਿ ਜੇ ਮੈਂ ਉਹਨਾਂ ਨੂੰ ਇੱਥੇ ਨਾਮ ਬੁਲਾਣਾ ਚਾਹੁੰਦਾ ਹਾਂ ਜੀ, ਤੇ ਜਦੋਂ ਮੈਂ ਹਿਮਾਚਲ ਤੋਂ ਬਾਅਦ ਸਟੱਡੀ ਵੀਜ਼ਾ ਪਾਉਣਾ ਹੈ ਦੁਬਾਰਾ, ਹਨਾ, ਤੇ ਉਹਨਾਂ ਨੂੰ ਦੁਬਾਰਾ ਫਿਰ ਡਿਪੈਂਡੈਂਟ ਵੀਜ਼ਾ ਮਿਲ ਜੂਗਾ ਜਾਂ ਨਹੀਂ ਮਿਲੂਗਾ?
ਨਹੀਂ, ਪਰ ਇਹ ਇਸ ਤਰੀਕੇ ਨਾਲ ਕਿਉਂ ਕਰਨਾ ਚਾਹੁੰਦੇ ਹੋ? ਦੇਖੋ ਜਿਹੜਾ 485 ਤੋਂ ਸਟੂਡੈਂਟ ਜਾਣਾ ਇੱਕ ਰਿਸਕੀ ਜ਼ੋਨ ਹੁੰਦਾ, ਹੁਣ ਵਾਈਫ ਨੂੰ ਤਾਂ ਐਡ ਕਰ ਸਕਦੇ ਹੋ ਇੰਡੀਆ ਬੈਠਿਆਂ ਨੂੰ, ਤੇ ਰੱਬ ਨਾ ਕਰੇ ਉਹਨਾਂ ਦਾ ਵੀਜ਼ਾ ਨਾ ਆਇਆ ਫਿਰ ਕੀ ਕਰੋਗੇ? ਜਾਂ ਤੁਹਾਡਾ ਵੀਜ਼ਾ ਨਾ ਆਇਆ ਉਹ ਤਾਂ ਉੱਥੇ ਹੀ ਰਹਿ ਜਾਣਗੇ, ਲੰਬੇ ਗੇਟ ਚ ਪੈ
ਜਾਣਗੇ।
ਮੈਂ ਸਮਝ ਗਈ, ਪਰ ਉਹਨਾਂ ਨੂੰ ਆਉਣਾ ਚਾਹੀਦਾ, ਜਿਹੜੀ ਤੁਹਾਡੀ ਫਿਊਚਰ ਐਪਲੀਕੇਸ਼ਨ ਪਾਉਣੀ ਆ ਉਹਨਾਂ ਨੂੰ ਆਨਸ਼ੋਰ ਐਡ ਕਰੋ, ਉਸ ਤੋਂ ਬਾਅਦ ਭਾਵੇਂ ਵਾਪਸ ਭੇਜ ਦਿਓ, ਸਮਝ ਰਹੇ ਹੋ ਨਾ? ਇੱਕ ਵਾਰ ਵੀਜ਼ਾ ਲੈਣ ਤੋਂ ਬਾਅਦ ਵਾਪਸ ਭੇਜ ਦਿਓ, ਕੁਛ ਕੀ ਆ, ਇੰਨਾ ਕੰਪਲੀਕੇਟ ਨੂੰ ਨਾ ਕਰੋ ਸਿਚੁਏਸ਼ਨ ਨੂੰ, ਬਹੁਤ ਬੁਰੇ ਫਸ ਜਾਓਗੇ।
ਮੇਰੇ ਨਾ ਦੂਜਾ 18-19 ਨਵੰਬਰ ਨੂੰ ਮੇਰੀ ਯੋਜ ਅਪਰੇਟ ਹੋਈ ਹੈ ਨਾ 80 ਪੁਆਇੰਟ ਤੇ, ਤੇ ਹੁਣ ਜਿੱਦਾਂ ਕਹਿੰਦੇ ਨੂੰ ਸੌ ਨੇ ਉੱਥੇ ਰਹਿਣਾ ਮੰਗਦੇ ਪਏ ਨਾ, ਤੇ ਉੱਥੇ ਫਿਰ 6 ਮਹੀਨੇ ਮੰਗਦੇ ਪਏ ਆ ਜਾਂ?
ਹਾਂਜੀ, ਕੁਛ ਨੀ, ਕੁਛ ਨੀ ਦੱਸਿਆ ਉਹਨਾਂ ਨੇ, ਉਹਨਾਂ ਨੇ ਸਿੰਪਲੀ ਲਿਵਿੰਗ ਇਨ ਨਿਊ ਸਾਊਥ ਵੇਲਸ ਕਿਹਾ ਵਾ। ਸੋ ਹਾਲ ਦੀ ਘੜੀ ਜੇ ਆਪਾਂ ਸੋਚੀਏ, ਜੇ ਉਹਨਾਂ ਦੀ ਵਰਡਿੰਗ ਉਹਦਾ ਮਤਲਬ ਹੈ ਕਿ ਵੀ ਬੀਜੇ ਜਨਵਰੀ ਚ ਤੁਸੀਂ ਉੱਥੇ ਹੈਗੇ ਹੋ, ਉੱਥੇ ਦੀ ਰੈਜੀਡੈਂਸ ਆ, ਫਿਰ ਦੈਟਸ ਫਾਈਨ, ਬਟ ਇਹ ਗਾਈਡਲਾਈਨਸ ਦੀ ਕਲੈਰੀਫਿਕੇਸ਼ਨ ਮੇਰੇ ਹਿਸਾਬ ਨਾਲ ਥੋੜੀ ਲੇਟ ਆਊਗੀ। ਬਟ ਹਾਲ ਦੀ ਘੜੀ ਆਪਾਂ ਇਹ ਮੰਨ ਲਈਏ ਵੀ ਕਿ ਅੱਜ ਦੀ ਤਰੀਕ ਚ ਇਹ ਕਹਿ ਰਹੇ ਨੇ ਬਸ ਤੁਸੀਂ ਨਿਊ ਸਾਊਥ ਵੇਲਸ, ਪਰ ਇੰਨੀ ਚੀਜ਼ ਹੋਊਗੀ ਨੀ, ਕਿਉਂਕਿ ਜੇ ਕੋਈ ਆਪਾਂ ਥੋੜਾ ਜਿਹਾ ਲੋਜੀਕਲੀ ਸੋਚੀਏ ਇਹਦੇ ਵਿੱਚ ਕੁਛ ਨਾ ਕੁਛ ਅੱਗੇ ਲੂਪ ਹੋਲ ਨਿਕਲੂਗਾ,
ਹੋ ਸਕਦਾ ਕਿ ਮਹੀਨੇ ਦਾ ਨਿਕਲ ਜੇ
ਵੀ।
ਤੋ ਮੇਰੇ ਫਿਰ 80 ਪੁਆਇੰਟ ਆ, ਤੇ 80 ਪੁਆਇੰਟ ਨੇ ਤੇ ਮੈਂ ਹੁਣ ਫਿਰ ਵੇਟ
ਕਰ ਰਿਹਾ। ਕਿਹੜੀ ਓਕੂਪੇਸ਼ਨ ਆ ਤੁਹਾਡੀ?
ਬਹੁਤ ਕਨਫਿਊਜ਼
ਆ। ਓਕੂਪੇਸ਼ਨ ਕੀ?
ਮੋਟਰ ਮਕੈਨਿਕ।
ਜੇ ਦੇਖੋ ਤੁਸੀਂ ਸ਼ਿਫਟ ਹੋ ਸਕਦੇ ਹੋ ਨਿਊ ਸਾਊਥ ਵੇਲਸ ਤਾਂ ਹੋ ਜਾਓ, ਮੈਂ ਤਾਂ ਇਹੀ ਕਹੂੰਗੀ ਤੁਹਾਨੂੰ।
ਓਕੇ, 189 ਦੇ ਚਾਂਸ ਹੈ ਨਹੀਂ ਨਾ 80 ਪੁਆਇੰਟ ਦੇ?
ਮੁਸ਼ਕਿਲ ਹੈ, 80 ਪੁਆਇੰਟ ਤੇ ਵੇਟ ਸੀ 16 ਨਵੰਬਰ ਤੋਂ ਪਹਿਲਾਂ, ਤੇ ਹੁਣ ਇਹ 80 ਤੋਂ ਵੱਧ ਜਾਣਗੇ ਮੋਸਟ ਪ੍ਰੋਬੇਬਲੀ, ਮਤਲਬ ਕਿ 80 ਤੇ ਵੇਟ ਹੋਏਗੀ। ਜੇ 80 ਤੇ ਇਨਵੀਟੇਸ਼ਨ ਆਉਂਦੇ ਵੀ ਹੋਏ ਨਾ, ਇੱਕਦਮ ਨਹੀਂ ਆਏਗਾ ਤੁਹਾਨੂੰ ਇਨਵੀਟੇਸ਼ਨ।
ਓਕੇ, ਮਤਲਬ ਕਿ ਮੈਂ ਥੋੜੇ ਮੇਰੇ ਸੇਫ ਚਾਂਸ ਹੈਗੇ ਆ ਜਾਂ ਨਹੀਂ ਹੈਗੇ?
189 ਦੇ,
189 ਜਾਂ 190 ਕੋਈ ਵੀ ਦੋ।
ਦੇਖੋ 190 ਦਾ ਤਾਂ ਆਪਾਂ ਨੂੰ ਕਲੀਅਰ ਹੀ ਹੋ ਗਿਆ ਵੀ ਨਿਊ ਸਾਊਥ ਵੇਲਸ ਚ ਨਹੀਂ ਹੈਗੇ ਤਾਂ ਭੁੱਲ ਜਾਓ, ਠੀਕ ਹੈ। ਬਾਕੀ ਜੇ ਉਹਨਾਂ ਨੇ 12 ਮੰਥਸ ਦੀ ਰਿਕੁਆਇਰਮੈਂਟ ਰੱਖਤੀ ਉੱਥੇ ਰਹਿਣ ਦੀ, 6 ਮਹੀਨੇ ਦੀ ਉਹ ਮੀਟ ਕਰਨੀ ਪਊਗੀ। ਤੇ ਦੂਸਰੀ ਚੀਜ਼, 189 ਦੇ ਜਿਹੜੇ ਚਾਂਸਿਸ ਹੈਗੇ ਨੇ ਕਿ ਨਹੀਂ ਹੈਗੇ, ਇਹਦਾ ਅਸਲ ਚ 1 ਦਸੰਬਰ ਰਾਊਂਡ ਦੀ ਤੇ 1 ਜਨਵਰੀ ਰਾਊਂਡ ਦੀ ਵੇਟ ਕਰਨੀ ਪੈਣੀ ਆ, ਉਹ ਤੋਂ ਐਕਚੁਅਲ ਚ 100% ਕਲੀਅਰ ਹੋਊਗਾ ਵੀ ਤੁਹਾਡੇ ਚਾਂਸਿਸ ਹੈਗੇ ਨੇ ਕਿ ਨਹੀਂ ਹੈਗੇ, ਕਿਉਂਕਿ ਹਜੇ ਤਾਂ ਨਵੇਂ ਰੂਲਸ ਅੰਡਰ ਕੋਈ ਇਨਵੀਟੇਸ਼ਨ ਰਾਊਂਡ ਨਿਕਲਿਆ ਹੀ ਨਹੀਂ ਨਾ।
ਜੇ ਮੈਂ ਟਰਾਈ ਕਰਦਾ ਮੈਂ ਕਿ ਮੇਰੇ ਵਾਈਫ ਦੇ ਨਾ ਸਕਿੱਲ ਅਸੈਸਮੈਂਟ ਹੋ ਜਾਏ ਤਾਂ ਮੇਰੇ 85 ਬਣ ਜਾਣਗੇ, ਫਿਰ ਥੋੜੀ ਮੈਂ ਹੋਪ ਰੱਖ ਸਕਦਾ ਹਾਂ।
ਬਿਲਕੁਲ ਜੀ, ਹੋਪ ਤੇ ਕਹਿੰਦੇ ਜੇ ਤੁਹਾਡੇ ਵਾਈਫ ਕੋਲ ਸਕਿੱਲ ਅਸੈਸਮੈਂਟ ਹੋਵੇ ਤੁਹਾਨੂੰ 10 ਪੁਆਇੰਟ ਮਿਲਣੇ ਚਾਹੀਦੇ ਨੇ।
ਹਾਂਜੀ, ਫਿਰ ਮੇਰੇ 85 ਹੋ ਜਾਣਗੇ ਨਾ?
ਤੁਸੀਂ ਕਹਿ ਰਹੇ ਮੇਰੇ 80 ਨੇ, ਤੇ ਫਿਰ ਵਾਈਫ ਦੀ ਸਕਿੱਲ ਅਸੈਸਮੈਂਟ ਨਾਲ 90 ਨਹੀਂ ਹੋ ਜਾਣਗੇ?
ਨਹੀਂ, ਆਲਰੇਡੀ ਉਹਨਾਂ ਦੇ 60 ਦੇ ਮੈਂ ਐਡ ਕੀਤੇ ਨੇ ਵਿੱਚ।
ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ ਜੀ, ਹਾਂਜੀ ਹਾਂਜੀ, ਹਾਂ ਡੈਫੀਨੇਟਲੀ, ਜਿੰਨੇ ਤੁਸੀਂ ਪੁਆਇੰਟਸ ਆਪਣੇ ਵਧਾਈ ਜਾਓਗੇ ਉਨੇ ਤੁਹਾਡੇ ਚਾਂਸਿਸ ਵਧਦੇ ਜਾਣਗੇ, ਠੀਕ ਹੈ ਜੀ। ਕਸ਼ਮੀਰ ਸਿੰਘ ਜੀ,
ਧੰਨਵਾਦ।
ਤੁਸੀਂ 2 ਕੁਐਸਚਨ ਗਏ ਸੀ, ਕਾਫੀ ਪੁੱਛ ਲਏ ਤੇ ਆਪਾਂ ਸਾਰੇ ਆਨਸਰ ਕਰ ਵੀ ਦਿੱਤੇ। ਜਲਦੀ ਕਸ਼ਮੀਰ ਜੀ, ਕਿਉਂਕਿ ਬਹੁਤ ਸਵਾਲ ਆਏ ਹੋਏ ਆ ਪਹਿਲਾਂ ਹੀ।
ਬਹੁਤ ਬਹੁਤ ਮਿਹਰਬਾਨੀ,
ਸ਼ੁਕਰੀਆ। ਸਾਡੇ ਨਾਲ ਅਗਲਾ ਸਵਾਲ ਧਾਲੀਵਾਲ ਜਸਵਿੰਦਰ ਸਾਂਝਾ ਕਰ ਰਹੇ ਨੇ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਆਈ ਐਮ ਫਰੋਮ ਪਰਥ, ਆਈ ਹੈਵ 60 ਪੁਆਇੰਟਸ ਆਫ ਮਾਈ ਓਨ, ਡੂ ਆਈ ਐਲੀਜੀਬਲ ਫੋਰ 190?
ਆਈ ਥਿੰਕ ਸਿਮਿਲਰ ਕੁਐਰੀ ਸੀ, ਮੇਰੇ ਫੋਨ ਤੇ ਗੱਲ ਚੱਲ ਰਹੀ ਸੀ, ਮੈਂ 80 ਵਾਲਿਆਂ ਨੂੰ ਵੀ ਕਹਿ ਰਹੀ ਹਾਂ ਕਿ ਤੁਹਾਡਾ ਕੁਛ ਡਾਵਾ ਡੋਲਾ ਕੰਮ, ਇਹ ਤਾਂ ਫਿਰ 7 ਪੁਆਇੰਟ ਨੇ
ਜੀ।
ਸੋ ਮੇਰੇ ਖਿਆਲ ਚ ਦੇਖੋ ਕਈ ਵਾਰ ਜਿਹੜੇ ਕੁਐਸਚਨ ਆਪਾਂ ਦੂਸਰਿਆਂ ਦੇ ਆਨਸਰ ਕਰ ਰਹੇ ਹੁੰਦੇ ਉਹਦੇ ਵਿੱਚ ਵੀ ਤੁਹਾਡਾ ਜਿਹਾ
ਜੀ। ਅਮਿਤ ਮਦਾਨ ਹੋਰਾਂ ਦਾ ਸਵਾਲ ਲੈਂਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਕਹਿੰਦੇ ਆਈ ਕੰਪਲੀਟ ਡਿਪਲੋਮਾ ਇਨ ਬਿਜ਼ਨਸ ਇਨ 2016 ਫਰੋਮ ਬ੍ਰਿਸਬਨ ਐਂਡ ਲੇਟਰ ਇਨ ਨਵੰਬਰ 18 convert this graduation program, total 24 units in graduation and because of diploma got the benefit of 8 units in Gold Coast. Acha, my graduation will complete in March 20
ਤੇ ਨਾਲ ਹੀ ਕਹਿ ਰਹੇ ਨੇ 17 ਮੰਥ ਸਟੱਡੀ ਇਨ ਗੋਲਡ ਕੋਸਟ ਇਹਨਾਂ ਦੀ ਮਾਈਕੁਆਇਰੀ ਐਮ ਆਈ ਐਲੀਜੀਬਲ ਟੂ ਕਲੇਮ ਰੀਜਨਲ ਸਟੱਡੀ ਪੁਆਇੰਟਸ
ਰੀਜਨਲ ਏਰੀਆ ਦੇ ਪੁਆਇੰਟਸ ਹੁੰਦੇ ਨਾ ਉਹਦੇ ਵਿੱਚ ਜਿਹੜੀ ਸਟੱਡੀ ਹੁੰਦੀ ਉਹ ਸਾਰੀ ਦੀ ਸਾਰੀ ਰੀਜਨਲ ਏਰੀਆ ਚ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਵੀ ਡਿਸਟੈਂਸ ਐਜੂਕੇਸ਼ਨ ਜਾਂ ਕ੍ਰੈਡਿਟਸ ਨਹੀਂ ਹੋਣੇ ਚਾਹੀਦੇ ਕਹਿਣ ਦਾ ਮਤਲਬ ਜੇ ਕੋਈ ਡਿਸਟੈਂਸ ਐਜੂਕੇਸ਼ਨ ਜਾਂ ਸੋਰੀ ਜੇ ਕੋਈ ਕ੍ਰੈਡਿਟਸ ਲਏ ਵੀ ਨੇ ਤਾਂ ਉਹ ਸਟੱਡੀ ਪਹਿਲੀ ਵੀ ਰੀਜਨਲ ਏਰੀਆ ਚ ਹੋਵੇ ਤਾਂ ਤੁਸੀਂ ਕਰ ਸਕਦੇ ਹੋ
ਜੀ
ਅਦਰਵਾਈਜ਼ ਤੁਸੀਂ
ਜੀ ਅਮਨ ਬਸਰਾ ਹੋਰਾਂ ਦਾ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ ਗੁਰਪ੍ਰੀਤ ਸਿੰਘ ਹੋਰਾਂ ਦਾ ਵੀ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ ਇਸ ਤੋਂ ਬਾਅਦ ਜੈਸ ਸਾਡੇ ਨਾਲ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ ਇਹਨਾਂ ਨੇ ਪੁੱਛਿਆ ਵੈਨ ਇਜ਼ ਦਾ ਰਾਈਟ ਟਾਈਮ ਟੂ ਲਾਂਚ ਵੈਸਟਰਨ ਆਸਟ੍ਰੇਲੀਆ 160 EOI ਵਿਦ 60 ਪੁਆਇੰਟਸ ਓਨ ਐਜ਼ ਅ ਸ਼ੈਫ ਵਿਦ ਸਕਿੱਲ ਅਸੈਸਮੈਂਟ
ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਲਿਸਟ ਹੈ ਜੀ ਉਹਦੇ ਵਿੱਚ ਹਜੇ ਸ਼ੈਫ ਹੈ ਹੀ ਨਹੀਂ ਗਾ ਉਹ ਪਹਿਲਾਂ ਆਕੂਪੇਸ਼ਨ ਲਿਸਟ ਤੇ ਆਏਗਾ ਫਿਰ ਹੀ ਆਪਾਂ ਲਾਂਚ ਕਰ ਪਾਵਾਂਗੇ
ਜੀ ਤੇ ਅਗਲਾ ਸਵਾਲ ਕਮਲਜੀਤ ਕਰ ਰਹੇ ਨੇ ਇਹਨਾਂ ਨੇ ਵੀ ਟੈਲੀਗ੍ਰਾਮ ਦੇ ਜ਼ਰੀਏ ਹੀ ਸਵਾਲ ਕੀਤਾ ਮੈਮ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨੂੰ ਕਹਿੰਦੇ ਕਿੰਨਾ ਕੁ ਟਾਈਮ ਲੱਗ ਰਿਹਾ ਜੀ ਅੱਜ ਕੱਲ
ਸਵਾਲ ਕੀ ਨਾਮ ਦੱਸਿਆ ਇਹਨਾਂ ਦਾ
ਕਮਲਜੀਤ
ਦੇਖੋ ਮੈਕਸੀਮਮ 3 ਮਹੀਨੇ ਬਟ ਇਨ ਸਰਟਨ ਕੇਸਿਸ ਜਿਹਦੇ ਵਿੱਚ ਕੋਈ ਕੁਐਰੀ ਵਗੈਰਾ ਹੋ ਜਾਵੇ ਡਿਪਾਰਟਮੈਂਟ ਵੱਲੋਂ ਤਾਂ ਉਹ 5 ਮਹੀਨੇ ਤੱਕ ਵੀ ਚਲੇ ਜਾਂਦਾ ਕਈ ਵਾਰ ਟਾਈਮ
ਜੀ ਅਗਲਾ ਸਵਾਲ ਲਵਪ੍ਰੀਤ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ ਫੇਸਬੁੱਕ ਤੇ ਇਹਨਾਂ ਨੇ ਕਮੈਂਟ ਕੀਤਾ ਕਹਿੰਦੇ ਮੈਮ ਵੈਨ ਆਈ ਕੈਨ ਅਪਲਾਈ ਫਾਰ ਮਾਈ ਵਾਈਫਸ ਵੀਜ਼ਾ ਆਈ ਐਮ ਗੋਇੰਗ ਟੂ ਅਪਲਾਈ ਫਾਰ TR ਆਲਰੇਡੀ ਹੈਵ 2 ਟਾਈਮਸ ਵਿਜ਼ਟਰ ਰਿਫਿਊਜ਼ਲ ਐਂਡ ਸੁਜੈਸਟ ਵਿਚ ਇਜ਼ ਬੈਸਟ ਟਾਈਮ ਟੂ ਅਪਲਾਈ ਫਾਰ ਵੀਜ਼ਾ
ਮੈਨੂੰ ਤਾਂ ਇਹਨਾਂ ਦਾ ਕੁਐਸਚਨ ਹੀ ਨਹੀਂ ਸਮਝ ਲੱਗਿਆ
ਰਿਫਿਊਜ਼ਲ
ਅਪਲਾਈ ਫਾਰ TR ਆਲਰੇਡੀ
ਵਿਜ਼ਟਰ ਰਿਫਿਊਜ਼ਲ ਆਈ ਹੋਈ
ਟਾਈਮ ਟੂ ਅਪਲਾਈ ਵੀਜ਼ਾ ਬੈਸਟ ਟਾਈਮ ਦਾ ਮੈਨੂੰ ਨਹੀਂ ਸਮਝ ਲੱਗੀ
ਮੈਨੂੰ ਲੱਗਦਾ ਵਾਈਫ ਦਾ ਵਿਜ਼ਟਰ ਵੀਜ਼ਾ ਜਾਂ ਤਾਂ ਅਪਲਾਈ
ਪਰ ਵਾਈਫ ਦਾ ਵਿਜ਼ਟਰ ਵੀਜ਼ਾ ਤਾਂ ਕਹਿੰਦੇ ਕਿ ਆਲਰੇਡੀ 2 ਵਾਰ ਰਿਫਿਊਜ਼
ਹੋ ਚੁੱਕਿਆ ਬਿਲਕੁਲ ਬਿਲਕੁਲ ਸੋ ਲਵਪ੍ਰੀਤ ਜੀ ਸਵਾਲ
ਤੁਹਾਡਾ ਇਹ ਕਹਿ ਰਹੇ ਨੇ ਕਿ ਮੈਂ TR ਜਦੋਂ ਹੋ ਜਾਊਂਗਾ ਵੀ ਮੈਂ ਉਦੋਂ ਅਪਲਾਈ ਕਰਾਂ ਤੁਸੀਂ ਟਰਾਈ ਕਰ ਸਕਦੇ ਬਟ ਜੇ ਆਲਰੇਡੀ 2 ਵਾਰ ਰਿਫਿਊਜ਼ਲ ਹੋ ਚੁੱਕਿਆ
ਜੀ
ਤਾਂ ਚਾਂਸਿਸ ਘੱਟ ਹੀ ਨੇ ਕਿ ਤੁਹਾਨੂੰ ਵਿਜ਼ਟਰ ਦੇਣਗੇ ਪਰ ਜੇ ਤੁਹਾਨੂੰ TR ਮਿਲ ਗਈ ਤਾਂ ਤੁਸੀਂ ਉਹਨਾਂ ਨੂੰ TR ਤੇ ਬੁਲਾਓ ਵਿਜ਼ਟਰ ਵੀਜ਼ੇ ਦੀ ਤਾਂ ਫਿਰ
ਜੀ ਲੋੜ ਨਹੀਂ
ਹੈਗੀ
ਸਾਡੇ ਨਾਲ ਅੱਗੇ ਕਾਲਰ ਬਣੇ ਹੋਏ ਨੇ 392 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ
ਪੰਜਾਬ ਤੋਂ ਬੋਲ ਰਹੇ ਸੀ
ਹਾਂਜੀ ਹਾਂਜੀ ਜਲਦੀ ਦੱਸੋ ਜੀ ਜਵਾਬ ਸਵਾਲ ਸੋਰੀ ਜੀ
ਹਾਂਜੀ ਮੈਮ ਜਿਸ ਤਰ੍ਹਾਂ ਮੈਂ EOI ਲੌਂਚ ਕੀਤੀ ਸੀ ਨਾ 80 ਪੁਆਇੰਟ ਤੇ 189 ਦੇ ਲਈ
ਆਕੂਪੇਸ਼ਨ ਕਿਸੇ
ਜੀ 300 ਹਾਂਜੀ 313 214 ਦੇ ਵਿੱਚ ਸਕਿੱਲ ਅਸੈਸਮੈਂਟ ਹੋ ਜੇ ਜੀ
ਨਹੀਂ ਮੈਨੂੰ ਸਾਰੇ ਨੰਬਰ ਨਹੀਂ ਯਾਦ ਹੈਗੇ ਉਹ ਤਾਂ ਬਹੁਤ ਲੰਬੀ ਚੌੜੀ ਲਿਸਟ ਹੈ ਨਾ ਉਹ ਦੱਸੋ ਆਕੂਪੇਸ਼ਨ ਕਿਹੜੀ ਹੈ ਤੁਹਾਡੀ
ਇੰਜੀਨੀਅਰਿੰਗ ਐਸੋਸੀਏਟ ਮੈਮ
ਇੰਜੀਨੀਅਰਿੰਗ ਐਸੋਸੀਏਟ 80 ਪੁਆਇੰਟਸ ਤੇ ਕਦੋਂ ਲਾਂਚ ਕੀਤੀ ਸੀਗੀ ਜੀ
ਸਪਟੰਬਰ ਚ
ਇੰਜੀਨੀਅਰਿੰਗ ਐਸੋਸੀਏਟ ਨਹੀਂ ਹੋਣੀ ਤੁਹਾਡੀ ਸਕਿੱਲ ਅਸੈਸਮੈਂਟ ਕਿਹਦੇ ਵਿੱਚ ਹੈ
ਇੰਜੀਨੀਅਰਿੰਗ ਸਟੱਡੀ ਤੋਂ
ਸਕਿੱਲ ਅਸੈਸਮੈਂਟ ਕਿਹੜੀ ਆਕੂਪੇਸ਼ਨ ਵਿੱਚ ਹੋਈ ਹੋਈ ਹੈ ਤੁਹਾਡੀ
ਇੰਜੀਨੀਅਰਿੰਗ ਟੈਕਨੋਲੋਜੀ ਚ
ਤੁਸੀਂ ਮੈਨੂੰ ਹੁਣੇ ਐਸੋਸੀਏਟ ਕਿਹਾ ਮੈਂ ਵੀ ਕਹਾਂ ਵੀ ਐਸੋਸੀਏਟ ਨਾਮ ਦੀ ਤਾਂ ਕੋਈ ਆਕੂਪੇਸ਼ਨ ਹੀ ਨਹੀਂ ਹੈਗੀ ਇੱਕ ਮਿੰਟ ਰੁਕੋ ਮਤਲਬ ਕਿ ਇਹ ਪ੍ਰੋਰਾਟਾ ਆਕੂਪੇਸ਼ਨ ਹੈ ਇੰਜੀਨੀਅਰਿੰਗ ਟੈਕਨੋਲੋਜਿਸਟ ਇਹਦੇ ਜਿਹੜੇ ਇਨਵੀਟੇਸ਼ਨਸ ਨੇ ਉਹ ਹਾਈ ਪੁਆਇੰਟਸ ਤੇ ਆ ਰਹੇ ਨੇ ਹਾਂਜੀ ਸਵਾਲ ਪੁੱਛੋ ਜੀ
ਮੈਂ ਇਹ ਪਤਾ ਕਰਨਾ ਸੀ 80 ਪੁਆਇੰਟ ਤੇ ਕੋਈ ਚਾਂਸਸ ਹੈ ਜਾਂ ਕੁਝ ਸਕੋਰ ਕਰਨਾ ਪਊਗਾ ਨਾ ਕੀ ਜਰਾ ਇਹਾਂ
ਤੁਹਾਡੇ ਪੁਆਇੰਟਸ ਵਧੇ ਨੇ ਹੁਣ ਜਦੋਂ ਜਿਹੜੇ ਆ 16 ਨਵੰਬਰ ਵਾਲੇ ਚੇਂਜਸ ਆਏ ਨੇ
ਉਹ ਮਿਸਿਸ ਦੇ ਮੈਂ ਲਗਾ ਕੇ 5 ਪੁਆਇੰਟ ਆਪਣਾ ਸਿਟੀ ਦੇ ਸਿਟੀ ਬਣੇ ਨੇ ਪਹਿਲਾਂ
ਮਤਲਬ 16 ਨਵੰਬਰ ਨੂੰ ਫਿਰ ਹੁਣ ਤੁਹਾਡੀ ਡੇਟ ਆਫ ਇਫੈਕਟ ਆ
ਓਕੇ
ਸੋ ਕਹਿਣ ਦਾ ਮਤਲਬ 80 ਤੇ ਬਹੁਤ ਮੁਸ਼ਕਿਲ ਆ ਹਾਂਜੀ ਬਹੁਤ ਔਖਾ 80 ਤੇ ਕਿਉਂਕਿ 80 ਤੇ ਆਲਰੇਡੀ ਵੇਟਿੰਗ ਹੈ ਤੇ ਹੁਣ ਜਿਹੜੇ 16 ਨਵੰਬਰ ਵਾਲੇ ਚੇਂਜਸ ਨੇ ਉਹ ਤੋਂ ਬਾਅਦ 80 ਨੇ 85 ਜਾਂ 90 ਹੋ ਜਾਣਾ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਦੂਸਰੇ ਆਪਸ਼ਨ ਦੇਖੋ ਜੇ ਕੋਈ ਹੋਰ ਬਣਦੀਆਂ ਨੇ ਤੁਹਾਡੀਆਂ ਸਿੱਧੀਆਂ 189 ਜਾਂ 190 ਤੋਂ ਇਲਾਵਾ ਠੀਕ ਹੈ ਜੀ ਸ਼ੁਕਰੀਆ ਅਗਲਾ ਸਵਾਲ ਕਰ ਰਹੇ ਨੇ ਜੀ ਦੀਪ ਕੌਰ ਇਹਨਾਂ ਨੇ ਪੁੱਛਿਆ ਵਿਲ ਸਪੋਰਟ ਕੋਆਰਡੀਨੇਟਰ ਪੋਜੀਸ਼ਨ ਇਨ NDIS ਡਿਪਾਰਟਮੈਂਟ ਇਨ ਰੀਜਨਲ ਏਰੀਆ ਆਫ ਨਾਰਦਰਨ ਟੈਰੀਟਰੀ ਕੈਨ ਵਰਕ ਫਾਰ ਕਲੋਜ਼ਲੀ ਰਿਲੇਟਡ ਫੀਲਡ ਇਨ ਜਨਰਲ ਅਕਾਊਂਟੈਂਟ ਨਹੀਂ ਜੀ, ਵੈਸੇ ਤਾਂ ਇਹ ਕਲੋਜ਼ ਰਿਲੇਟਡ ਨਹੀਂ ਮੰਨੇ ਜਾਊਗੇ, ਬਟ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਨਾਰਦਰਨ ਟੈਰੀਟਰੀ ਦੀ ਜਿਹੜੀਆਂ ਨਵੀਆਂ ਗਾਈਡਲਾਈਨਸ ਆਉਣਗੀਆਂ 491 ਦੀਆਂ, ਉਹਨਾਂ ਤੇ ਜ਼ਰੂਰ ਨਜ਼ਰ ਰੱਖਿਓ ਤੇ 49 ਇੱਕ ਵਾਰ ਜ਼ਰੂਰ ਟਰਾਈ ਕਰਿਓ ਉਹ ਗਾਈਡਲਾਈਨਸ ਦੇ ਹਿਸਾਬ ਨਾਲ, ਪਰ ਵੈਸੇ ਇਹ ਕਲੋਜ਼ ਰਿਲੇਟਡ ਨਹੀਂ ਹੈਗੇ
ਜੀ। ਅਗਲਾ ਸਵਾਲ ਕਰ ਰਹੇ ਨੇ ਸੈਣੀ ਸੈਣੀ, ਇਹਨਾਂ ਨੇ ਸਤਿ ਸ੍ਰੀ ਅਕਾਲ ਪਹਿਲਾਂ ਬੁਲਾਈ ਹੈ ਜੀ, ਸਤਿ ਸ੍ਰੀ ਅਕਾਲ। ਵੁੱਡ ਯੂ ਪਲੀਜ਼ ਆਨਸਰ ਵਟ ਸ਼ੁਡ ਬੀ ਦਾ ਸੈਲਰੀ ਫਾਰ ਆਟੋਮੋਟਿਵ ਜੇ ਆਰ ਪੀ, ਆਈ ਐਮ ਗੈਟਿੰਗ ਅਰਾਊਂਡ 24। ਮੈਨੂੰ ਲੱਗਦਾ ਇਹ ਸਵਾਲ
ਵੀ ਸੈਲਰੀ ਕਿੰਨੀ ਹੋਣੀ ਚਾਹੀਦੀ ਆ, ਇਹ ਤੁਹਾਨੂੰ ਤੁਸੀਂ ਅਕਾਊਂਟੈਂਟ ਨਾਲ ਜਾਂ ਫਿਰ ਫੇਅਰ ਵਰਕ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ, ਇਹਦਾ ਜਵਾਬ ਮੈਂ ਨਹੀਂ ਦਊਂਗੀ, ਠੀਕ ਹੈ। ਤੇ ਬਾਕੀ ਜਿਹੜੀ ਗੱਲ ਰਹੀ
ਰੀਜਨਲ ਕੁਇਨਸਲੈਂਡ,
ਕੁਇਨਸਲੈਂਡ ਦੇ ਵਿੱਚ 80 ਪੁਆਇੰਟਸ ਤੇ ਹਾਂਜੀ ਤੁਹਾਡੇ ਗੁੱਡ ਚਾਂਸਿਸ ਨੇ ਜੇ ਤੁਸੀਂ ਉੱਥੇ ਹੀ ਜੋਬ ਰੈਡੀ ਕਰ ਰਹੇ ਹੋ, ਰੀਜਨਲ ਏਰੀਆ ਚ ਕਰ ਰਹੇ ਹੋ ਤਾਂ ਮਤਲਬ ਕਿ 491 ਵੀ ਐਕਸੈਸ ਕਰ ਸਕਦੇ ਹੋ ਤੁਸੀਂ ਤੇ 190 ਵੀ ਕੁਇਨਸਲੈਂਡ ਚ ਐਕਸੈਸ ਕਰ ਸਕਦੇ ਹੋ
ਜੀ। ਅਗਲਾ ਸਵਾਲ ਤੇ ਅਜਮਲ ਹੋਤਰਾ ਕਰ ਰਹੇ ਨੇ, ਕਹਿੰਦੇ ਮੈਮ ਪਲੀਜ਼ ਟੈਲ ਅਬਾਊਟ ਪੋਸੀਬਿਲਿਟੀ ਫਾਰ 190 ਆਫਟਰ 2 ਇਅਰਸ ਆਫ ਸਟੱਡੀ ਇਨ ਦਿਸ ਮੈਨੀਆ।
ਦੇਖੋ ਹਜੇ ਵੀ ਅਵੇਲੇਬਲ ਹੈ 2 ਇਅਰ ਸਟੱਡੀ ਵਾਲੀ ਆਪਸ਼ਨ 190 ਦੀ, ਤੇ ਜੇ ਤੁਹਾਡੀ ਤੁਸੀਂ 10 ਮਹੀਨੇ ਤੋਂ ਪੜ੍ਹੇ ਹੋ, ਸਟੱਡੀ ਦੇ ਬੇਸ ਤੇ ਸਕਿੱਲ ਅਸੈਸਮੈਂਟ ਹੁੰਦੀ ਹੈ ਤਾਂ ਹਾਂਜੀ ਗੁੱਡ ਪੋਸੀਬਿਲਿਟੀ ਹੈ
ਜੀ। ਅੱਗੇ ਕਾਲਰ ਸ਼ਾਮਲ ਕਰਦੇ ਹਾਂ, 431 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ, ਕੀ ਨਾਮ ਹੈ?
ਹਾਂਜੀ ਮੈਂ ਠੀਕ ਠਾਕ, ਮਨਪ੍ਰੀਤ ਸਿੰਘ ਬੋਲਦਾ ਜੀ, ਮੈਂ ਬ੍ਰਿਸਬੇਨ ਤੋਂ।
ਹਾਂਜੀ ਹਾਂਜੀ ਮਨਪ੍ਰੀਤ ਜੀ, ਕੀ ਸਵਾਲ ਹੈ?
ਹਾਂਜੀ ਮੈਡਮ ਜੀ, ਮੈਂ ਨਾ 190 ਵੀਜ਼ਾ ਅਪਲਾਈ ਕੀਤਾ ਹੋਇਆ ਹੈ ਕੁਇਨਸਲੈਂਡ ਵੱਲੋਂ, ਇਹਨੂੰ 4 ਮਹੀਨੇ ਹੋ ਗਏ ਨੇ।
ਵੀਜ਼ਾ ਅਪਲਾਈ ਕੀਤਾ ਹੋਇਆ ਕਿ ਨੋਮੀਨੇਸ਼ਨ ਅਪਲਾਈ ਕੀਤੀ ਹੋਈ ਹੈ?
ਨਹੀਂ ਨਹੀਂ, ਵੀਜ਼ਾ ਅਪਲਾਈ ਕੀਤਾ ਹੋਇਆ ਹੈ।
ਫਿਰ ਕੀ ਚਿੰਤਾ
ਤੁਹਾਨੂੰ? ਵੀਜ਼ਾ ਅਪਲਾਈ ਕੀਤਾ ਹੋਇਆ,
ਫਿਰ ਕੀ ਚਿੰਤਾ?
ਇਹ ਕਿ ਇੱਕ ਵਾਰੀ, ਨਹੀਂ ਨਹੀਂ, ਚਿੰਤਾ ਇਸ ਗੱਲ ਦੀ ਹੈ ਕਿਉਂਕਿ ਇਸ ਆਫਿਸਰ ਦਾ ਕੰਟੈਕਟ ਆਇਆ ਸੀ ਤੇ ਉਹਨੇ ਮੇਰੀ ਪੁਲਿਸ ਕਲੀਅਰੈਂਸ ਮੰਗੀ ਸੀ 2 ਮਹੀਨੇ ਪਹਿਲੇ, ਤੇ ਹੁਣ ਮੇਰਾ ਇੰਡੀਆ ਜਾਣਾ ਬਹੁਤ ਜ਼ਰੂਰੀ ਹੈ ਤੇ ਮੈਂ ਬ੍ਰਿਜਿੰਗ ਵੀਜ਼ਾ ਲੈ ਲਿਆ ਹੈ। ਹੁਣ ਮੈਨੂੰ ਇਸ ਚੀਜ਼ ਦਾ ਡਰ ਹੈ ਕਿ ਤੇ ਵੀਜ਼ਾ ਰਿਫਿਊਜ਼ ਹੋ ਗਿਆ ਤੇ ਮੈਂ ਵਾਪਸ ਨਹੀਂ ਆ ਪਾਣਾ।
ਨਹੀਂ ਜੀ, ਬ੍ਰਿਜਿੰਗ ਵੀ ਤੇ ਵਾਪਸ ਆ ਸਕਦੇ ਹੋ ਤੁਸੀਂ।
ਹਾਂਜੀ ਹਾਂਜੀ,
ਬ੍ਰਿਜਿੰਗ ਵੀ ਤੇ ਵਾਪਸ ਆ ਸਕਦੇ ਹੋ ਤੁਸੀਂ।
ਠੀਕ ਆ ਜੀ, ਤੇ ਮੈਮ ਮਤਲਬ ਵੈਸੇ ਹੁਣ ਮਤਲਬ ਥੋੜਾ ਬਹੁਤ ਮੈਂ ਇਹ ਐਕਸਪੈਕਟ ਕਰ ਸਕਦਾ ਕਿ ਹੁਣ ਗ੍ਰਾਂਟ ਆ ਜਾਏਗੀ ਜਾਂ ਫਿਰ ਅਜੇ ਵੀ
6 ਮਹੀਨੇ ਤੱਕ ਲੱਗ ਰਹੇ ਨੇ?
ਅੱਛਾ ਜੀ,
ਠੀਕ ਆ ਜੀ,
ਅਗਲਾ ਸਵਾਲ ਕਰ ਰਹੇ ਨੇ ਹਰਦੀਪ ਸਿੰਘ, ਪਲੀਜ਼ ਗਿਵ ਡਿਟੇਲਸ ਆਫ ਸਬ ਕਲਾਸ 491। ਅਸੀਂ ਪ੍ਰੋਗਰਾਮ ਵੀ
ਵੀਡੀਓ ਦੇਖ ਲਿਓ ਜੀ, ਵੀਡੀਓ ਵਿੱਚ ਦੱਸਿਆ ਹੈ 491
ਜੀ।
ਸਾਡੇ ਫੇਸਬੁੱਕ ਪੇਜ ਤੇ ਜੇ ਤੁਸੀਂ ਜਾਓਗੇ 491 ਬਾਰੇ ਥੋੜੀ ਜਿਹੀ, ਜਦੋਂ 491 ਇੰਟਰੋਡਿਊਸ ਹੋਇਆ ਸੀ ਨਿਊਜ਼ ਵਿੱਚ ਆਇਆ ਸੀ, ਉਦੋਂ ਵੀ ਇੱਕ ਕਾਫੀ ਡਿਟੇਲ ਵੀਡੀਓ ਪਾਈ ਹੋਈ ਹੈ ਤੇ ਇੱਕ ਰੀਸੈਂਟ ਵੀ ਅਸੀਂ ਪਿਛਲੇ ਹਫ਼ਤੇ ਪਾਈ ਸੀ
ਜੀ। ਜੀ ਬਿਲਕੁਲ। ਅਗਲਾ ਸਵਾਲ ਸਿੱਧੂ ਹੇਅਰ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕੈਨ ਆਈ ਸਟਾਰਟ ਮਾਈ ਪੇਂਟਿੰਗ ਜੋਬ ਰੈਡੀ ਐਟ ਜੀਲੋਂਗ ਔਰ ਸ਼ੁਡ ਮੂਵ ਟੂ ਐਡੀਲੇਡ? ਐਂਡ ਅਨਦਰ ਕੁਸਚਨ ਇਜ਼ ਦੈਟ ਆਈ ਐਮ ਔਨ TR, ਕੈਨ ਆਈ ਡੂ 360 ਆਵਰਸ ਆਫ ਪੇਂਟਿੰਗ ਐਂਡ ਆਲਸੋ ਕੈਨ ਆਈ ਡੂ ਅਨਦਰ ਜੋਬ ਔਨ ਟੈਕਸ ਲਾਈਕ ਏਜਡ ਕੇਅਰ ਸੇਮ ਟਾਈਮ? Or I should not do any other job on tax
file? ਜਿੰਨਾ ਮਰਜ਼ੀ ਕੰਮ ਕਰ ਸਕਦੇ ਹੋ, ਤੁਹਾਡੇ ਕੋਲ ਫੁੱਲ ਵਰਕ ਰਾਈਟਸ ਨੇ ਤੇ ਜਿਹੜਾ ਮਰਜ਼ੀ ਕੰਮ ਕਰ ਸਕਦੇ ਹੋ, ਡਿਪੈਂਡਸ ਔਨ ਕਿ ਵਰਕ ਰਾਈਟਸ ਕਿਹੜੇ ਨੇ ਤੁਹਾਡੇ ਕੋਲ
ਜੀ। ਹਰਜਿੰਦਰ ਬਰਾੜ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਵਾਈ JRP ਇਜ਼ ਸੋ ਸਲੋ, ਇਟਸ ਗੋਨਾ ਫਾਸਟ ਇਨ ਫਿਊਚਰ?
ਇਹ ਤਾਂ ਤੁਸੀਂ TRA ਨੂੰ ਕਾਲ ਕਰਕੇ ਪੁੱਛੋ ਵੀ ਕੀ ਸਮੱਸਿਆ ਉਹਨਾਂ ਦੀ
ਜੀ। ਰੋਨੀ ਬਲ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਇਜ਼ ਦੇਰ ਐਨੀ PR ਚਾਂਸ ਫਾਰ ਓਵਰਸੀਜ਼ ਨਰਸ with own 75 points?
75 ਤੇ ਜੀ 189-190 ਤਾਂ ਮੁਸ਼ਕਿਲ ਆ, ਬਟ ਹਾਂ ਅਗੇਨ ਡਿਪੈਂਡਿੰਗ ਔਨ ਯੋਰ ਪ੍ਰੋਫਾਈਲ 491 ਦੇਖਿਆ ਜਾ ਸਕਦਾ, 190 ਵੀ ਦੇਖਿਆ ਜਾ ਸਕਦਾ ਵਾ, ਵੀ ਸਟੇਟਸ ਦੀਆਂ ਰਿਕੁਆਇਰਮੈਂਟ ਕਿੱਥੇ ਜਿੱਥੇ ਵੀ ਤੁਸੀਂ ਮੀਟ ਕਰਦੇ ਹੋ
ਜੀ। ਅੱਗੇ ਕਾਲਰ ਬਣੇ ਨੇ 487 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਂ ਮਨਪ੍ਰੀਤ ਬੋਲ ਰਹੀ ਹਾਂ ਤਸਮਾਨੀਆ ਤੋਂ
ਜੀ। ਮਨਪ੍ਰੀਤ
ਮੈਮ, ਮੈਂ 190 ਅਪਲਾਈ ਕੀਤਾ ਸੀ ਤਸਮਾਨੀਆ ਦੇ ਵਿੱਚ, ਲੌਨਸੈਸਟਨ ਦੇ ਵਿੱਚ, ਅਗਸਤ ਦੇ ਵਿੱਚ, ਤੇ ਮੈਮ ਉਹਨਾਂ ਨੇ ਮੇਰੀ ਜਿਹੜੀ ਫਾਈਲ ਸੀ ਉਹ ਰਿਜੈਕਟ ਕਰ ਦਿੱਤੀ, ਤੇ ਰੀਜ਼ਨ ਦਿੱਤਾ ਹੈ ਕਿ ਸਾਨੂੰ ਲੱਗਦਾ ਹੈ ਕਿ ਤੁਸੀਂ ਕਮਿਟ ਨਹੀਂ ਕਰੋਗੇ 2 ਸਾਲ ਰਹਿਣ ਦੇ ਲਈ ਤਸਮਾਨੀਆ ਦੇ ਵਿੱਚ। ਤੇ ਮੈਮ ਮੈਂ ਇੱਥੇ ਫੁੱਲ ਟਾਈਮ ਵਰਕ ਕਰ ਰਹੀ ਹਾਂ ਐਜ਼ ਅ SEQ ਐਡਵਾਈਜ਼ਰ ਐਟ ਦ ਮੋਮੈਂਟ।
ਸੌਰੀ, ਕਿਹੜੀ ਐਡਵਾਈਜ਼ਰ?
ਮੈਮ ਹੋਰ ਕੀ ਆਪਸ਼ਨ? SEQ, ਸੇਫਟੀ ਇਨਵਾਇਰਮੈਂਟ ਕੁਆਲਿਟੀ ਐਡਵਾਈਜ਼ਰ।
ਤੇ ਤੁਹਾਡੀ ਆਕੂਪੇਸ਼ਨ ਕੀ ਸੀ?
ਮੈਮ ਮੇਰੀ ਆਕੂਪੇਸ਼ਨ ਸੀ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਡਵਾਈਜ਼ਰ।
ਤੇ ਕਿੰਨੀ ਦੇਰ ਹੋ ਗਈ 10 ਮਹੀਨੇ ਰਹਿੰਦੇ ਨੂੰ?
ਮੈਮ ਮੈਂ ਫੈਬਰੀ ਆ ਵਾਲੇ ਸਾਲ ਦੇ ਵਿੱਚ ਮੂਵ ਹੋਈ ਸੀ, ਸੋ ਆਲਮੋਸਟ 10-11 ਮਹੀਨੇ ਹੋ ਚੱਲੇ ਆ ਮੈਨੂੰ।
ਮੈਰਿਡ ਹੋ ਸਿੰਗਲ ਹੋ?
ਮੈਂ ਮੈਰਿਡ ਹਾਂ ਹਾਂਜੀ।
ਬੱਚੇ ਵੀ ਨੇ?
ਨਹੀਂ ਮੈਮ।
ਅੱਛਾ ਜੀ, ਹਸਬੈਂਡ ਕਿੱਥੇ ਨੇ?
ਹਸਬੈਂਡ ਤੇ ਮੇਰੇ ਤਸਮਾਨੀਆ ਦੇ ਵਿੱਚ ਹੀ ਆ।
ਕੀ ਕੰਮ ਕਰਦੇ ਨੇ, ਜੋਬ ਕਰ ਰਹੇ ਨੇ ਕੋਈ?
ਉਹਨਾਂ ਨੂੰ ਮੈਮ ਰੀਸੈਂਟਲੀ ਮਿਲੀ ਆ ਆ ਵਾਲੇ ਵੀਕ ਦੇ ਵਿੱਚ ਹੀ ਜੋਬ।
ਕਦੋਂ ਮੂਵ ਹੋਏ ਸੀ?
ਮੂਵ ਮੈਮ ਉਹ ਮੇਰੇ ਨਾਲ ਹੀ ਹੋ ਗਏ ਸੀ, ਲਾਈਕ 1 ਮਹੀਨੇ ਕੇ ਬਾਅਦ ਤੇ ਕਰੀਬ ਮੇਰੇ ਨਾਲ ਹੀ ਮੂਵ ਹੋ ਗਏ ਸੀਗੇ।
ਓਕੇ, ਤੇ ਉਹਨਾਂ ਨੇ ਤੁਹਾਨੂੰ ਹੋਰ ਸਿੱਧਾ ਹੀ ਰਿਫਿਊਜ਼ ਕਰਤਾ, ਤੁਹਾਨੂੰ 491 ਦੀ ਵੀ ਆਪਸ਼ਨ ਨਹੀਂ ਦਿੱਤੀ?
ਨਹੀਂ ਮੈਮ, ਮੈਨੂੰ ਜਿਹੜੀ ਈਮੇਲ ਆਈ ਆ ਉਹਨਾਂ ਦੀ, ਉਹਨਾਂ ਨੇ ਇਹ ਲਿਖਿਆ ਆ ਕਿ ਡਿਸਪਾਈਟ ਦਾ ਫੈਕਟ ਕਿ ਤੁਹਾਡੇ ਕੋਲ ਕਾਫੀ ਸਟਰੋਂਗ ਐਵੀਡੈਂਸ ਆ ਕਿ ਤੁਸੀਂ ਉੱਥੇ ਰਹਿ ਰਹੇ ਹਾਂ ਤੇ ਕੰਮ ਕਰ ਰਹੇ ਹਾਂ, ਬਟ ਸਾਨੂੰ ਇਸ ਚੀਜ਼ ਤੋਂ ਸੈਟੀਸਫੈਕਸ਼ਨ ਨਹੀਂ ਹੈਗੀ ਤੇ ਤੁਸੀਂ ਇੱਥੇ ਕਮਿਟਡ ਆ 2 ਸਾਲ ਰਹਿਣ ਦੇ ਲਈ।
ਤੁਸੀਂ ਗ੍ਰੈਜੂਏਟ ਆਫ ਅਦਰ ਸਟੇਟ ਹੋ ਨਾ, ਗ੍ਰੈਜੂਏਟ ਆਫ ਤਸਮੀਨੀਆ ਨਹੀਂ ਨਾ ਹੈਗੇ?
ਨਹੀਂ ਨਹੀਂ ਮੈਮ, ਮੈਂ ਇੱਥੇ ਮੈਨੂੰ ਜੋਬ ਮਿਲੀ ਸੀ ਤੇ ਮੈਂ ਆਪਣੀ ਜੋਬ ਦੇ ਲਈ ਮੂਵ ਹੋਈ ਸੀ।
ਤੇ ਫੁੱਲ ਟਾਈਮ ਜੋਬ ਕਰ ਰਹੇ ਹੋ ਨਾ?
ਮੈਮ ਮੇਰੇ ਲਈ ਹਾਂਜੀ, ਮੈਂ ਫੁੱਲ ਟਾਈਮ ਜੋਬ ਕਰ ਰਹੀ ਹਾਂ।
ਦੇਖੋ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਗਾ, ਜਦੋਂ ਤੁਸੀਂ ਐਪਲੀਕੇਸ਼ਨ ਪਾਉਂਦੇ ਆ ਨਾ, ਆਪਾਂ ਉਹਨਾਂ ਨੂੰ ਟੈਸਟੀਮੋਨੀ ਕੀ ਦਿੰਨੇ ਆ, ਵੀ ਲਿਖ ਕੇ ਕੀ ਦਿੰਨੇ ਆ ਉਹਨਾਂ ਨੂੰ, ਉਹਦੇ ਤੋਂ ਕਨਵਿੰਸ ਹੁੰਦੇ ਨੇ ਕਿ ਨਹੀਂ ਹੁੰਦੇ? ਹੁਣ ਮੈਨੂੰ ਨਹੀਂ ਪਤਾ ਕਿ ਤੁਸੀਂ ਐਪਲੀਕੇਸ਼ਨ ਦੇ ਵਿੱਚ ਕੀ ਉਹਨਾਂ ਨੂੰ ਲਿਖ ਕੇ ਭੇਜਿਆ ਸੀਗਾ, ਬਟ ਹਾਂ ਇਟ ਡਿਪੈਂਡਸ ਕਿ ਤੁਸੀਂ ਕਿਸ ਤਰੀਕੇ ਦੀ ਫਾਈਲ ਉਹਨਾਂ ਦੇ ਮੂਹਰੇ ਪੇਸ਼ ਕਰਦੇ ਹੋ। ਸੋ ਉਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ।
ਹਾਂਜੀ, ਨਹੀਂ ਨਹੀਂ ਉਹ ਮੈਂ ਸਮਝਦੀ ਹਾਂ ਮੈਮ, ਉਹਨਾਂ ਨੇ 9th October ਨੂੰ ਮੈਨੂੰ ਦੁਬਾਰਾ ਈਮੇਲ ਕੀਤੀ ਸੀ ਤੇ ਰਿਕੁਐਸਟ ਕੀਤੀ ਸੀ ਕਿ ਮੈਨੂੰ ਬੈਂਕ ਸਟੇਟਮੈਂਟ ਭੇਜੋ ਜਿਹਦੇ ਵਿੱਚ ਤੁਹਾਡੀ ਸੈਲਰੀ ਸ਼ੋ ਹੁੰਦੀ ਆ ਕਿ ਤੁਹਾਨੂੰ ਸੈਲਰੀ ਆ ਰਹੀ ਹੈ।
ਨਹੀਂ ਮੈਂ ਸਮਝਦੀ ਹਾਂ, ਮੈਂ ਆਈ ਕੰਪਲੀਟਲੀ ਅੰਡਰਸਟੈਂਡ ਹੈ ਨਾ, ਵੀ ਤੁਹਾਡੇ ਪੁਆਇੰਟਸ ਵੀ ਤੁਸੀਂ ਉਹਨਾਂ ਨੂੰ ਜੋ ਮੰਗਿਆ ਤੁਸੀਂ ਦੇਤਾ, ਬਟ ਕਈ ਵਾਰ ਇੱਕ ਸਟੇਟਮੈਂਟ ਲੱਗਦੀ ਹੁੰਦੀ ਆ ਆਪਣੀ, ਉਹ ਸਟੇਟਮੈਂਟ ਕਿੰਨੀ ਕੁ ਕਨਵਿੰਸਿੰਗ ਆ, ਸਮਝਦੇ ਹੋ ਮੇਰੀ ਗੱਲ? ਕੇਸ ਅਫਸਰ ਨੂੰ ਤੁਹਾਨੂੰ ਲੱਗਦਾ ਵੀ ਆ ਕਿ ਨਹੀਂ, ਕਿ ਤੁਸੀਂ ਇੱਥੇ ਰਹੋਗੇ ਕਿ ਨਹੀਂ ਰਹੋਗੇ, ਤੁਹਾਡੇ ਫਿਊਚਰ ਪਲਾਨਸ ਜਾਂ ਬਲਾ ਬਲਾ ਬਲਾ, ਤੁਸੀਂ ਉਹਦੇ ਵਿੱਚ ਕੀ ਲਿਖ ਕੇ ਭੇਜਦੇ ਹੋ 10 ਮਹੀਨਿਆਂ ਬਾਰੇ, ਉਹਦੇ ਤੇ ਬੜਾ ਕੁਛ ਡਿਪੈਂਡ ਕਰਦਾ ਹੁੰਦਾ ਵਾ। ਸੋ
ਹਾਂਜੀ,
ਹੁਣ ਮੈਂ ਹੁਣ ਕਹਿ ਸਕਦੀ ਹਾਂ, ਠੀਕ ਹੈ ਜੀ, ਜੇ ਨਹੀਂ ਮਿਲ ਰਿਹਾ ਤਾਂ ਫਿਰ 491 ਲਈ ਜਾਣਾ ਪਏਗਾ ਤੁਹਾਨੂੰ।
ਹਾਂਜੀ, ਤੇ ਮੈਮ ਮੈਂ ਨਿਊ ਸਾਊਥ ਵੇਲਸ ਦੀ ਵੀ ਦੇਖੀ ਸੀ ਤੇ ਉੱਥੇ 190 ਦੇ ਵਿੱਚ ਮੇਰਾ ਪ੍ਰਾਇਓਰਟੀ ਓਕੂਪੇਸ਼ਨ ਲਿਸਟ ਦੇ ਵਿੱਚ ਹੈਗਾ ਆ, ਤੇ ਮੈਂ ਜੇ ਉੱਥੇ ਅਪਲਾਈ ਕਰਾਂ ਕਿ ਮੇਰੇ ਚਾਂਸਸ ਹੈਗੇ ਆ ਕਿ ਮੈਨੂੰ
ਉੱਥੇ? ਨਿਊ ਸਾਊਥ ਵੇਲਸ ਦਾ ਮੇਰੇ ਖਿਆਲ ਚ ਮੈਂ ਜਦੋਂ ਸਟਾਰਟ ਹੋਇਆ ਪ੍ਰੋਗਰਾਮ ਦੱਸਿਆ ਹੀ ਹੈ ਕਿ ਉੱਥੇ ਚੇਂਜਸ ਆ ਰਹੇ ਨੇ, ਇਫ ਸਮਵਨ ਇਜ਼ ਨਾਟ ਲਿਵਿੰਗ ਇਨ ਨਿਊ ਸਾਊਥ ਵੇਲਸ ਦੇ ਵੋਂਟ ਬੀ ਐਲੀਜੀਬਲ ਫਾਰ 190 ਨਿਊ ਸਾਊਥ ਵੇਲਸ ਫਰੋਮ ਜਨਵਰੀ 2020।
ਓਕੇ
ਹਾਂਜੀ,
ਬਟ ਵਾਟ ਇਫ ਆਈ ਗੈਟ ਅ ਜੋਬ ਲੈਟਰ ਫਰੋਮ ਦੇਅਰ?
ਜੋਬ ਲੈਟਰ ਨਹੀਂ ਜੀ, ਇਫ ਸਮਵਨ ਇਜ਼ ਨਾਟ ਲਿਵਿੰਗ ਇਨ ਨਿਊ ਸਾਊਥ ਵੇਲਸ ਦੇ ਆਰ ਨਾਟ ਐਲੀਜੀਬਲ ਫਾਰ 190 ਨਿਊ ਸਾਊਥ ਵੇਲਸ। ਉਹਨਾਂ ਦੀ ਅੱਜ ਹੀ ਆਈ ਅਪਡੇਟ,
ਨੈਕਸਟ ਈਅਰ ਤੋਂ ਸਟਾਰਟ ਕਰ ਰਹੇ ਆ।
ਓਕੇ, ਅੱਜ 26 ਨਵੰਬਰ ਤਾਂ ਹੋ ਗਈ, ਇੱਕ ਦੋ ਇਨਵੀਟੇਸ਼ਨ ਹੀ ਹੋਰ ਆਉਣੇ ਆ।
ਠੀਕ ਹੈ ਮੈਮ,
ਹਾਂਜੀ
ਠੀਕ ਹੈ ਮੈਮ,
ਠੀਕ ਹੈ ਜੀ, ਸ਼ੁਕਰੀਆ,
ਥੈਂਕ ਯੂ ਵੈਰੀ ਮਚ ਮੈਮ,
ਠੀਕ ਹੈ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ। ਅਗਲਾ ਸਵਾਲ ਗੌਰਵ ਕੁਮਾਰ ਕਰ ਰਹੇ ਨੇ, ਕਹਿੰਦੇ ਮੇਰੀ ਵਾਈਫ ਦੇ 75 ਪੁਆਇੰਟ ਨੇ, ਵਿਦ ਸਟੇਟ ਸਪਾਊਸ 0 ਪੁਆਇੰਟ, ਨਿਊ ਸਾਊਥ ਵੇਲਸ 190 ਓਆਈ ਅਪਲਾਈ ਕੀਤਾ ਆ, ਕੀ ਚਾਂਸ ਨੇ ਜੀ? ਆਕੂਪੇਸ਼ਨ ਨਹੀਂ ਲਿਖੀ ਜੀ ਇਹਨਾਂ ਨੇ, ਨਹੀਂ ਹਾਂਜੀ ਗੌਰਵ ਜੀ, ਤੁਸੀਂ ਆਕੂਪੇਸ਼ਨ ਨਹੀਂ ਲਿਖੀ, ਸਵਾਲ ਤੁਹਾਡਾ ਅਧੂਰਾ ਆ, ਜੇਕਰ ਤੁਸੀਂ ਸਾਨੂੰ ਭੇਜ ਦਿੰਦੇ ਆ ਤੇ ਜਵਾਬ ਦੇ ਦੇਣਗੇ। ਪ੍ਰਭ ਜੀ, ਸਿੱਧੂ ਹੇਅਰ ਅੱਗੇ ਪੁੱਛ ਰਹੇ ਨੇ, ਕਹਿੰਦੇ ਮੈਮ ਹਾਊ ਮਚ ਸ਼ੁੱਡ ਬੀ ਮਿਨੀਮਮ? ਇਹ ਤੁਸੀਂ ਪਹਿਲਾਂ ਅਕਾਊਂਟੈਂਟ ਤੇ ਫੇਅਰਵਰਕ ਦੀ ਵੈਬਸਾਈਟ ਆ, ਮੈਂ ਇਹਦੇ ਬਾਰੇ ਕੁਛ, ਕਿਉਂਕਿ ਦੇਖੋ ਮੈਂ ਨਾ ਤਾਂ ਇੰਪਲੋਇਮੈਂਟ ਰਿਕਰੂਟਮੈਂਟ ਦੀ ਆਪਣਾ ਨਹੀਂ ਹੈਗਾ, ਨਾ ਹੀ ਮੈਂ ਅਕਾਊਂਟੈਂਟ ਆ, ਮਾਈਗ੍ਰੇਸ਼ਨ ਕੰਸਲਟੈਂਟ ਆ, ਦਿਸ ਇਹ ਜਿਹੜੀ ਚੀਜ਼ ਆ ਤੁਸੀਂ ਅਕਾਊਂਟੈਂਟ ਨਾਲ ਚੈੱਕ ਕਰੋ
ਬਿਲਕੁਲ
ਕਿ ਕਿੰਨੀ ਪੇ ਰੇਟ ਤੁਹਾਡੀ ਸਹੀ ਹੈ, ਜਾਂ ਫਿਰ ਫੇਅਰਵਰਕ ਦੀ ਵੈਬਸਾਈਟ ਤੇ ਖੁਦ ਸਰਚ ਕਰੋ
ਜੀ। ਅਗਲਾ ਸਵਾਲ ਹਰਦੀਪ ਸਿੰਘ ਕਰ ਰਹੇ ਨੇ, ਕਹਿੰਦੇ ਮੈਮ ਸੈਕੰਡਰੀ ਸਕੂਲ ਟੀਚਰਸ ਲਈ PR ਦੀ ਕੀ ਪੋਸਿਬਿਲਿਟੀਜ਼ ਨੇ ਜੀ ਆਸਟ੍ਰੇਲੀਆ ਦੇ ਵਿੱਚ?
ਮਨਾਂ ਸੈਕੰਡਰੀ ਸਕੂਲ ਟੀਚਰ ਜੀ 189 ਲਿਸਟ ਤੇ ਵੀ ਹੈ, 190 ਦੀ ਲਿਸਟ ਤੇ ਵੀ ਹੈ, ਤੇ 491 ਜਿਹੜਾ ਨਵਾਂ ਹੁਣ ਸ਼ੁਰੂ ਹੋਇਆ ਉਹਦੀ ਲਿਸਟ ਤੇ ਵੀ ਹੈ
ਜੀ। ਨਵਦੀਪ ਗੁਰਾਇਆ ਹੋਰਾਂ ਦਾ ਵੀ ਸਵਾਲ ਸ਼ਾਮਲ ਕਰਦੇ, ਉਸ ਤੋਂ ਪਹਿਲਾਂ ਰਿਕ੍ਰਾਂਤੀ ਭੋਗਲ ਜੀ ਜੁੜੇ ਨੇ, ਇਹਨਾਂ ਨੇ ਪੁੱਛਿਆ ਨੀ ਅਪਡੇਟਸ ਫਾਰ ਸ਼ੈਫ ਸਾਊਥ ਆਸਟ੍ਰੇਲੀਆ।
ਸਾਊਥ ਆਸਟ੍ਰੇਲੀਆ ਜੀ ਹਜੇ ਦਸੰਬਰ ਵਿੱਚ ਅਪਡੇਟ ਆਉਣਾ।
ਨਵਦੀਪ ਗੁਰਾਇਆ ਹੋਰਾਂ ਦਾ ਸਵਾਲ ਹੈ ਜੀ, ਕਹਿੰਦੇ ਮੈਮ ਆਈ ਐਮ ਵਰਕਿੰਗ ਇਨ ਤਸਮੈਨੀਅਨ ਡੇਅਰੀ ਕੈਟਲ ਫਾਰਮਰ ਲੈਵਲ 1, ਆਈ ਵਾਂਟ ਟੂ ਅਪਲਾਈ 491 ਇਨ ਦਸੰਬਰ। ਤੇ ਨਵਦੀਪ ਜੀ ਕੀ ਪੁੱਛਣਾ ਚਾਹ ਰਹੇ ਹੋ ਤੁਸੀਂ?
ਕਰ ਸਕਦੇ ਆ ਜੀ ਅਪਲਾਈ, ਜੇ ਪੁੱਛਣਾ ਚਾਹ ਰਹੇ ਕਿ ਮੈਂ ਅਪਲਾਈ ਕਰ ਸਕਦੀ ਹਾਂ ਕਿ ਨਹੀਂ
ਜੀ ਜੀ। ਸੋ ਸੈਵੀ ਸੈਣੀ ਅਗਲਾ ਸਵਾਲ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈ, ਸਤਿ ਸ਼੍ਰੀ ਅਕਾਲ ਜੀ, ਆਈ ਜਸਟ ਵਾਂਟ ਨੋ ਕਿ ਬ੍ਰਿਜਿੰਗ ਸੀ ਵੀਜ਼ਾ ਤੇ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕਰ ਸਕਦੇ ਨੇ ਕਿ ਨਹੀਂ
ਜੀ?
ਤੇ ਗੌਰਵ ਕੁਮਾਰ ਜੀ ਤੁਹਾਡਾ ਅਸੀਂ ਪਹਿਲਾਂ ਹੀ ਸ਼ਾਮਲ ਕਰ ਚੁੱਕੇ ਹਾਂ ਸਵਾਲ। ਅੱਛਾ, ਇਹਨਾਂ ਨੇ ਪੂਰਾ ਨਹੀਂ ਸੀ ਸ਼ਾਇਦ ਕੀਤਾ, ਹਨਾ? ਇਹਨਾਂ ਨੇ ਹਾਂਜੀ, ਮੇਰਾ ਖਿਆਲ ਆਕੂਪੇਸ਼ਨ
ਜੀ।
ਤੇ ਅਗਲਾ ਸਵਾਲ ਅਦਨਾਨ ਰਸ਼ੀਦ ਜੀ, ACT 491 ਰਿਕੁਆਇਰਮੈਂਟ
28 ਨਵੰਬਰ ਜੀ, 28 ਨਵੰਬਰ ਨੂੰ ਰਿਲੀਜ਼ ਹੋ ਰਹੀਆਂ ਰਿਕੁਆਇਰਮੈਂਟ
ਜੀ। ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ 950 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ, ਮੈਂ ਜਗਦੀਪ ਸਿੰਘ ਬੋਲ ਰਿਹਾ ਚਸ਼ਮਾਨੀਆ ਤੋਂ।
ਹਾਂਜੀ
ਮੈਮ, ਮੈਂ ਇੱਥੇ ਜੋਬ ਕਰਦਾ ਹਾਂ, 5 ਮੰਥ ਹੋ ਗਏ ਮੇਰੀ ਜੋਬ ਕਰਦੇ ਨੂੰ, ਤੇ ਮੈਂ ਦਸੰਬਰ 491 ਅਪਲਾਈ ਕਰਨਾ।
ਜੋਬ ਕੀ ਕਰਦੇ
ਹੋ? ਮੈਮ ਮੈਂ ਡੇਰੀ ਕਰਦਾ ਹਾਂ।
ਡੇਰੀ, ਜਿਹੜਾ ਸਵਾਲ ਤੁਹਾਡਾ ਸੀ, ਨਹੀਂ ਉਹ ਕਿਸੇ ਹੋਰ ਦਾ ਸੀ, ਡੇਰੀ ਫਾਰਮਰ
ਜੀ ਮੈਮ। ਮੈਮ ਮੈਂ ਇਹ ਪੂਰੇ 5 ਮੇਰਾ ਇਸ ਮੰਥ ਪੇਸ਼ੀ ਹੋ ਰਿਹਾ, ਮੈਂ ਅਪਲਾਈ ਕਰਨਾ ਜੀ ਸਟੂਡੈਂਟ ਵੀਜ਼ਾ ਨੈਕਸਟ। ਮੈਂ ਜਦੋਂ ਬ੍ਰਿਜਿੰਗ ਵੀਜ਼ਾ A ਤੇ ਹੋਊਗਾ, 491 ਅਪਲਾਈ ਕਰਨਾ ਜਸਮਾਨੀਆ ਦਾ। ਮੈਮ ਉਸ ਟਾਈਮ ਮੈਨੂੰ ਜਿੱਦਾਂ ਬ੍ਰਿਜਿੰਗ ਵੀਜ਼ਾ ਵਾਲਿਆਂ ਨੂੰ ਐਕਸਪਲੇਨੇਸ਼ਨ ਦੇਣੀ ਪੈਣੀ ਹੈ, ਤੇ ਉਹ ਮੈਨੂੰ ਵੀ ਦੇਣੀ ਪੈਣੀ ਹੈ ਵੀ ਇੱਦਾਂ?
ਆਈ ਥਿੰਕ ਉਹਨਾਂ ਨੇ ਸਪੈਸੀਫਿਕਲੀ ਲਿਖਿਆ ਹੋਇਆ ਵੀ ਕਿਹੜੇ ਕੇਸ ਵਿੱਚ ਦੇਣੀ ਪੈਣੀ। ਆਈ ਥਿੰਕ ਜਿਨ੍ਹਾਂ ਦੇ ਕੇਸਿਸ ਰਿਫਿਊਜ਼ ਹੋ ਗਏ ਨੇ AT ਚ ਨੇ, ਮੈਨੂੰ ਵੀ ਐਗਜੈਕਟਲੀ ਉਹਦੀ ਵਰਡਿੰਗ ਨਹੀਂ ਯਾਦ, ਬਟ ਹਾਂ ਉਹਨਾਂ ਦੀ ਵੈਬਸਾਈਟ ਤੇ ਉਹਨਾਂ ਨੇ ਕਾਫੀ ਕਲੀਅਰ ਕੀਤਾ ਹੋਇਆ ਵਾ
ਜੀ। ਲਿਖਿਆ ਉਹਨਾਂ ਨੇ ਇਹ ਜਿਨ੍ਹਾਂ ਦੇ AT ਜਾਂ ਮਿਨਿਸਟਰ ਦੀ ਅਪੀਲ ਲਈ ਆ, ਉਹਨਾਂ ਨੂੰ ਕਰਨਾ ਐਕਸਪਲੇਨੇਸ਼ਨ ਦੇਣ ਦੀ ਲੋੜ ਆ ਵੀ
ਨਹੀਂ, ਇਹ ਤੁਸੀਂ ਤੁਹਾਨੂੰ ਥੋੜਾ ਜਿਹਾ ਵਰਕਆਊਟ ਕਰਨਾ ਪੈਂਦਾ। ਸਟੇਟਮੈਂਟ ਆਫ ਕਮਿਟਮੈਂਟ ਕਦੇ ਵੀ ਇੱਕ ਬੰਦੇ ਦੀ ਸੇਮ ਨਹੀਂ ਹੁੰਦੀ, ਉਹਦੇ ਤੇ ਥੋੜੀ ਜੀ ਨਹੀਂ, ਉਹਦੇ ਤੇ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸੋ ਮੈਂ ਤੁਹਾਨੂੰ ਇਸ ਟਾਈਮ ਤਾਂ ਨਹੀਂ ਆਪਾਂ ਡਿਸਕਸ ਕਰ ਸਕਦੇ, ਕਿਉਂਕਿ ਅਸੀਂ ਪੂਰੀ ਬੈਠ ਕੇ ਤੁਹਾਡਾ ਸਾਰਾ ਕੇਸ ਜਦੋਂ ਸਾਡੇ ਸਾਹਮਣੇ ਹੁੰਦਾ ਉਹਦੇ ਹਿਸਾਬ ਨਾਲ ਅਸੀਂ ਡਿਸਕਸ ਕਰਦੇ ਹਾਂ। ਅਸੀਂ ਜਿਹੜਾ ਕਲਾਇੰਟ ਹੁੰਦਾ ਉਹਨੂੰ ਕਹਿੰਦੇ ਹਾਂ ਕਿ ਤੁਸੀਂ ਕੁਛ ਆਪਣੇ ਆਈਡੀਆਜ਼ ਦਿਓ, ਫਿਰ ਅਸੀਂ ਖੁਦ ਆਪਣੀ ਵਿੱਚ ਐਡੀਸ਼ਨਸ ਕਰਦੇ ਹਾਂ, ਉਹਨਾਂ ਨੂੰ ਡਿਸਕਸ ਕਰਕੇ ਫਿਰ ਸਟੇਟਮੈਂਟ ਆਫ ਕਮਿਟਮੈਂਟ ਬਣਦੀ ਹੈ। ਰੇਡੀਓ ਚ 2 ਮਿੰਟਾਂ ਚ ਨਹੀਂ ਬਣੇਗੀ ਇਹ। ਠੀਕ ਹੈ ਜੀ,
ਠੀਕ,
ਸ਼ੁਕਰੀਆ ਜੀ, ਸ਼ੁਕਰੀਆ। ਅਗਲਾ ਸਵਾਲ ਗੁਰਵੀਰ ਸਿੰਘ ਉੱਪਲ ਪੁੱਛ ਰਹੇ ਨੇ, 887 ਟਾਈਮ ਸਪੈਨ, ਕਹਿੰਦੇ ਅੱਜ ਕੱਲ ਕੀ ਚੱਲ ਰਿਹਾ?
12 ਮਹੀਨੇ ਤੋਂ ਜ਼ਿਆਦਾ ਲੱਗ ਰਿਹਾ ਜੀ ਇਸ ਟਾਈਮ ਜੀ।
ਹਰਪਿੰਦਰ ਮਾਨਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ, ਇਸ ਦੈਟ 190 ਰੂਲ ਚੇਂਜਡ ਬਾਏ ਦਿਸ ਮੰਥ ਔਰ ਇਟ ਵਿਲ ਅਪਲਾਈ ਫਰੋਮ ਜਨਵਰੀ?
ਜਨਵਰੀ ਤੋਂ ਜੀ।
ਤੇ ਇਹਨਾਂ ਨੇ ਨਾਲ ਪੁੱਛਿਆ, ਆਈ ਹੈਵ ਜੋਬ ਐਕਸਪੀਰੀਅੰਸ ਇਨ ਵੈਲਫੇਅਰ ਵਰਕ ਐਂਡ 65 ਓਨ ਪੁਆਇੰਟਸ ਐਂਡ ਕਰੰਟਲੀ ਇਨ ਵਰਕ ਫੀਲਡ, ਇਜ਼ ਦੈਟ ਐਨੀ ਚਾਂਸ?
ਵੈਲਫੇਅਰ ਵਰਕਰ, ਦੇਖੋ ਜੇ ਤੁਹਾਡੇ ਕੋਲ 65 ਪੁਆਇੰਟਸ ਹੈਗੇ ਨੇ ਤਾਂ ਅਪਲਾਈ ਕਰ ਦੋ, ਕਿਉਂਕਿ ਵੈਲਫੇਅਰ ਵਰਕਰ ਦੇ ਲੋ ਪੁਆਇੰਟਸ ਤੇ ਆ ਰਹੇ ਸੀ ਇਨਵੀਟੇਸ਼ਨ 65-70 ਤੇ, ਬਟ ਹੁਣ 16 ਨਵੰਬਰ ਤੋਂ ਬਾਅਦ ਥੋੜੀ ਚੀਜ਼ਾਂ ਬਦਲ ਸਕਦੀਆਂ ਨੇ, ਬਟ ਸਟਿਲ ਮੈਂ ਇਹੀ ਸੁਜੈਸਟ ਕਰੂੰਗੀ ਕਿ ਅਪਲਾਈ ਕਰ ਦੋ, ਜੇ ਤੁਹਾਡੇ ਚਾਂਸਿਸ ਹੋਏ ਤਾਂ ਤੁਹਾਨੂੰ ਜਨਵਰੀ ਤੋਂ ਪਹਿਲਾਂ ਇਨਵੀਟੇਸ਼ਨ ਆ ਜਾਏਗਾ
ਜੀ। ਅਗਲਾ ਸਵਾਲ ਸੰਗੀਤਾ ਬ੍ਰਹਮੋ ਜੀ ਕਰ ਰਹੇ ਨੇ, ਆਈ ਕੰਪਲੀਟਡ ਮਾਈ ਬ੍ਰਿਜਿੰਗ ਐਂਡ ਆਈ ਹੈਵ 60 ਪੁਆਇੰਟਸ ਐਂਡ ਆਈ ਐਮ ਇਨ ਬ੍ਰਿਸਬੇਨ, ਪਲੀਜ਼ ਲੈਟ ਮੀ ਨੋ ਦੈਟ ਇਨ ਵਿਚ ਵੇ ਆਈ ਕੈਨ ਅਪਲਾਈ PR?
ਫੁੱਲ ਕੰਸਲਟੇਸ਼ਨ ਦੀ ਲੋੜ ਹੈ ਤੁਹਾਨੂੰ ਆਈ ਥਿੰਕ, ਕਿਉਂਕਿ ਤੁਸੀਂ ਰਜਿਸਟਰਡ ਨਰਸ ਹੋ, ਕਿੱਥੇ ਰਹੇ ਹੋ, ਕਿੰਨਾ ਐਕਸਪੀਰੀਅੰਸ ਆ, ਕਿਹੜੀ ਕਿਹੜੀ ਸਟੇਟਸ ਦੇ ਵਿਚ ਤੁਸੀਂ ਰਹੇ ਹੋ, ਕਰੰਟਲੀ ਵੀਜ਼ਾ ਕਿਹੜਾ, ਉਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਤੁਹਾਡਾ ਪਤਾ ਲੱਗੇਗਾ ਕੀ ਪੋਸੀਬਿਲਿਟੀ ਤੁਹਾਡੀਆਂ ਹੋ ਸਕਦੀਆਂ
ਜੀ। ਨਵਦੀਪ ਗੁਰਾਇਆ ਹੋਰਾਂ ਦਾ ਮੈਨੂੰ ਲੱਗਦਾ ਹੁਣ ਸਾਡੇ ਕੋਲ ਪੂਰਾ ਸਵਾਲ ਪਹੁੰਚਿਆ, ਪਹਿਲਾਂ ਸਵਾਲ ਪੂਰਾ ਨਹੀਂ ਸੀਗਾ, ਤੇ ਇਹਨਾਂ ਨੇ ਪੁੱਛਣਾ ਕੀ
ਚਾਹਿਆ?
ਹਾਂਜੀ, ਇਹਨਾਂ ਨੇ ਪਹਿਲਾਂ ਸਵਾਲ ਅੱਧਾ ਸੀ, ਬਟ ਤੁਸੀਂ ਅੰਦਾਜ਼ੇ ਦੇ ਨਾਲ ਜਿਹੜਾ ਜਵਾਬ ਉਹ ਉਹਨਾਂ ਨੂੰ ਦੇ ਦਿੱਤਾ ਹੋਇਆ।
ਹਾਂਜੀ ਹਾਂਜੀ, ਹੋ ਗਿਆ
ਜੀ। ਤੇ ਸ਼ਸ਼ੀ ਰੰਧਾਵਾ ਹੋਰਾਂ ਦਾ ਸਵਾਲ ਲੈਂਦੇ ਹਾਂ, ਕਹਿੰਦੇ ਮੈਮ ਮਾਈ ਹਸਬੈਂਡ ਇਜ਼ ਆਸਕਡ ਟੂ ਪ੍ਰੋਵਾਈਡ ਐਵੀਡੈਂਸ ਆਫ ਨੇਮ ਚੇਂਜ, ਹੀ ਐਡਿਡ ਦ ਲਾਸਟ ਨੇਮ ਲੇਟਰ ਵੈਨ ਹੀ ਮੇਡ ਹਿਸ ਪਾਸਪੋਰਟ ਇਨ 2014, ਹੀ ਆਲਵੇਜ਼ ਪ੍ਰੋਵਾਈਡਡ ਨੇਮ ਚੇਂਜ ਐਫੀਡੇਵਿਟ ਅੰਟਿਲ ਨਾਉ, ਬਟ ਵੈਨ ਵੀ ਅਪਲਾਈਡ 489 ਦੇ ਆਰ ਆਸਕਿੰਗ ਐਕਚੁਅਲ ਸਰਟੀਫਿਕੇਟ ਬਟ ਵੀ ਡੋਂਟ ਹੈਵ ਵਨ।
ਦੇਖੋ ਜੀ, ਇਸ ਸਵਾਲ ਦਾ ਤਾਂ ਜਵਾਬ ਦੇਣਾ ਮੁਸ਼ਕਲ ਆ, ਕਿਉਂਕਿ ਮੈਨੂੰ ਨਹੀਂ ਪਤਾ ਕਿ ਪਹਿਲਾਂ ਤੁਸੀਂ ਕੀ ਹੁਣ ਤੱਕ ਪ੍ਰੋਵਾਈਡ ਕਰਦੇ ਰਹੇ ਹੋ। ਮੋਸਟ ਆਫ ਦਾ ਕੇਸਿਸ ਉਹ ਨਾਰਮਲ ਸਟੈਟ ਡੈਕ ਅਕਸੈਪਟ ਕਰ ਲੈਂਦੇ ਹੁੰਦੇ ਨੇ, ਬਟ ਯੂ ਵਿਲ ਹੈਵ ਟੂ ਪ੍ਰੋਵਾਈਡ ਦੈਮ ਐਨ ਐਕਸਪਲੇਨੇਸ਼ਨ ਜੋ ਵੀ ਹੋਇਆ ਵਾ ਤੁਹਾਡੇ ਕੇਸ ਦੇ ਵਿੱਚ
ਜੀ। ਅੱਗੇ ਕਾਲਰ ਬਣੇ ਨੇ 905 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ?
ਮੈਮ ਮੇਰਾ ਨਾਮ ਪਵਨ ਹੈ।
हां जी पवन जी।
हां जी मैं क्वेश्चन पूछना सी मैम ना अपने सिस्टर इन लॉ दे ब्रदर दी रिगार्डिंग। एक्चुअली वो इंडिया तो वीजा अप्लाई कर दी गया उन्हें बैचलर ऑफ साइंस की मतलब आप काफी यूनिवर्सिटी ट्राई किया उन्हों का स्पाउस मतलब जीटीई क्लियर नहीं होंगी पी क्योंकि ओदी उन्हों स्कॉलरशिप भी मिल रही है सिस्टर इन लॉ नू पर ब्रदर की इन्नी स्टडी नहीं हैगी मतलब वह जीटीई नहीं क्लियर करते पे असि हूं उन्हों का कल्याण का अपलाई किया यूनिवर्सिटी ऑफ न्यू साउथ वेल्स उथे मैम उन्होंने कहता कि उन्होंने कंडीशन क्लियर करके उन्हों तो फीस मंगी है मतलब भी उन्हों का मतलब की चांसिस है यूनिवर्सिटी न्यू साउथ वेल्स तो वीजा आने
देखो जे उन्होंने जीटी क्लियर करती है तो दैन फिर वीजा च कोई प्रॉब्लम नहीं आनी चाहिए एंड बाकी थोड़े फाइनेंशियल स्टेटमेंट ऑफ पर्पस डिपेंड करता की लिखा है
ਹਾਂਜੀ ਮੈਮ ਜਿਵੇਂ ਉਹਨਾਂ ਨੇ ਫੀਸ ਮੰਗ ਲਈ ਹੈ ਜਿਵੇਂ ਕਿ ਅਸੀਂ ਪਹਿਲਾਂ ਬੁਲਨ ਯੂਨੀਵਰਸਿਟੀ ਬੁਲਨ ਬੋਗ ਤੋਂ ਸਾਨੂੰ ਆਫਰ ਲੈਟਰ ਵੀ ਆ ਗਈ ਸੀ ਫੀਸ ਵੀ ਉਹਨਾਂ ਨੇ ਮੰਗ ਲਈ ਫੀਸ ਵੀ ਡਿਪੋਜ਼ਿਟ ਹੋ ਗਈ ਆ ਤੇ ਜਦੋਂ ਲਾਸਟ ਮੰਥ ਰੂਲ ਚੇਂਜ ਹੋਇਆ ਨਾ ਤੇ ਉਹਨਾਂ ਨੇ ਫੀਸ ਲੈਣ ਤੋਂ ਬਾਅਦ ਵੀ ਨਾ ਬਿਲਕੁਲ ਐਟ ਦੀ ਐਂਡ ਉਹਨਾਂ ਨੇ ਸੀਓ ਦੇਣ ਵੇਲੇ ਸੀਓ ਹੀ ਦੇਣ ਵੇਲੇ ਨਾ ਕੈਂਸਲ ਕਰਤੀ ਕਿ ਜੀਟੀ ਕਲੀਅਰ ਨਹੀਂ ਹੋਗੀ
ਹਾਂਜੀ ਮੈਂ ਸਮਝ ਗਈ ਯੂਨੀਵਰਸਿਟੀ ਦਾ ਲਾਸਟ ਸਟੈਪ ਰੂਲਸ ਚੇਂਜ ਹੋ ਗਏ ਸੀ ਕਿ ਹਾਂਜੀ ਡੈਫੀਨਿਟਲੀ ਉਹ ਤਾਂ ਬਹੁਤ ਸਾਰੀ ਯੂਨੀਵਰਸਿਟੀਆਂ ਨੇ ਸੀਓ ਇਸ ਕੈਂਸਲ ਕੀਤੀਆਂ ਸੀਗੀਆਂ
ਹਾਂਜੀ ਹਾਂਜੀ ਉਥੋਂ 30% ਸਕਾਲਰਸ਼ਿਪ ਵੀ ਮਿਲਦੀ ਸੀ ਉਹਨੂੰ ਇੰਟਰਨੈਸ਼ਨਲ ਸਟੂਡੈਂਟ ਵਾਲੀ ਤੇ ਮੈਮ ਮੇਰੇ ਕੁਸ਼ਚਨ ਇਹ ਹੈ ਕਿ ਜਿਵੇਂ ਹੁਣ ਆਪਾਂ ਉਹਦਾ ਕੱਲਿਆਂ ਦਾ ਅਪਲਾਈ ਕਰਦੇ ਹਾਂ ਕਿ NSW ਦਾ ਰੈਂਕਿੰਗ ਬਹੁਤ ਅੱਛੀ ਹੈਗੀ ਇਹਦਾ ਸਟੇਟਸ ਵੀ ਬਹੁਤ ਅੱਛਾ ਯੂਨੀਵਰਸਿਟੀ ਦਾ ਹਨਾ ਤੇ ਮੇਰਾ ਕਹਿੰਦਾ ਮਤਲਬ ਆ ਕਿ ਉਹਨੂੰ ਵੀਜ਼ਾ ਮਿਲਦਾ ਉਹ ਇੱਥੇ ਆ ਜਾਂਦੀ ਹੈ ਤੇ ਫਿਰ ਬ੍ਰਦਰ ਦੇ ਆਉਣ ਦੇ ਕੀ ਚਾਂਸਸ
ਪਹਿਲਾਂ ਜੀ ਉਹਨਾਂ ਦਾ ਲੈ ਲਓ
ਮਤਲਬ ਆਪਣੇ
ਪਹਿਲਾਂ ਉਸ
ਤਰ੍ਹਾਂ ਪਲਾਨ ਕਰ ਦਿੰਦੇ ਆ ਨਾ ਕਿਉਂਕਿ ਨਹੀਂ ਫਿਰ ਕਿਉਂਕਿ ਇਸ ਯੂਨੀਵਰਸਿਟੀ ਫੀਸ ਬਹੁਤ ਜ਼ਿਆਦਾ ਮੈਮ ਪੂਰਾ 97,000
ਆਈ ਕੰਪਲੀਟਲੀ ਅੰਡਰਸਟੈਂਡ ਵੀਜ਼ਾ ਦੇਖੋ ਬ੍ਰਦਰ ਦਾ ਵੀਜ਼ਾ ਆਏਗਾ ਕਿ ਨਹੀਂ ਆਏਗਾ ਉਹਨਾਂ ਦਾ ਕੀ ਪ੍ਰੀਵੀਅਸ ਬੈਕਗਰਾਉਂਡ ਆ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਬਟ ਐ ਕਿ ਥੋੜਾ ਜਿਹਾ ਸਮਾਰਟਲੀ ਪਲਾਨ ਕਰਨੀਆਂ ਪੈਂਦੀਆਂ ਨੇ ਕਈ ਵਾਰ ਚੀਜ਼ਾਂ ਵੀ ਇੱਕਦਮ ਤੁਸੀਂ ਸਾਰਾ ਕੁਛ ਨਹੀਂ ਕਰ ਸਕਦੇ ਹੁੰਦੇ ਵੇਟ ਕਰਨੀ ਪੈ ਸਕਦੀ ਐ ਨਹੀਂ ਹੈਗਾ ਵੀ ਉਹਨਾਂ ਦਾ ਵੀਜ਼ਾ ਲੱਗਿਆ ਦੇ ਨਾਲ ਦੀ ਨਾਲ ਤੁਸੀਂ ਬ੍ਰਦਰ ਦਾ ਵੀਜ਼ਾ ਅਪਲਾਈ ਕਰਤਾ ਤੇ ਉਹ ਗ੍ਰਾਂਟ ਹੋ ਜਾਏਗਾ ਐ ਨਹੀਂ ਹੋਏਗਾ ਸਾਡਾ ਇਸ ਟਾਈਮ ਤੇ ਡਿਪੈਂਡੈਂਟ ਵੀਜ਼ਾ ਦਾ 100% ਸਕਸੈਸ ਰੇਟ ਆ ਠੀਕ ਹੈ ਜੀ ਤੁਸੀਂ ਉਹਨਾਂ ਦਾ ਵੀਜ਼ਾ ਲਵਾ ਲਓ ਉਸ ਤੋਂ ਬਾਅਦ ਫਿਰ ਸਾਨੂੰ ਕੰਟੈਕਟ ਕਰ ਲਿਓ ਵੀ ਕੈਨ ਲੁੱਕ ਇਨ ਟੂ ਇਟ ਉਸ ਟਾਈਮ ਦੇ ਉਸ ਮੌਕੇ ਦੇ ਹਿਸਾਬ ਨਾਲ ਫਿਰ ਆਪਾਂ ਦੇਖ ਲਾਂਗੇ ਤੁਹਾਡਾ ਵੀ ਉਸ ਟਾਈਮ ਤੇ ਕੀ ਟ੍ਰੈਂਡ ਚੱਲ ਰਿਹਾ ਹੈ ਬਟ ਐਂ ਕਿ ਵੀ ਇੱਕਦਮ ਨਹੀਂ ਲੱਗੇਗਾ ਇਹ ਦਿਮਾਗ ਚੋਂ ਕੱਢ ਦੋ ਕਿ ਇੱਕਦਮ ਹੀ ਆ ਜਾਣਗੇ ਉਹ ਇੱਥੇ ਤਾਂ ਇਹ ਨਹੀਂ ਹੋਏਗਾ
ਹਾਂਜੀ ਮੈਮ ਕਿਉਂਕਿ ਉਹਨਾਂ ਦੀ ਮੈਰਿਜ ਨੂੰ ਵੀ ਹੁਣ 2 ਸਾਲ ਤੋਂ ਉੱਤੇ ਹੋ ਗਿਆ ਨਾ ਟਾਈਮ
ਦੇਖੋ ਗੱਲ ਨੂੰ ਸਮਝੀਦਾ ਹੁੰਦਾ ਮੈਂ ਜਿੰਨੀ ਕੁ ਗੱਲ ਕਹਿਤੀ ਇਹਦੇ ਵਿੱਚ ਤੁਹਾਨੂੰ ਸਮਝ ਜਾਣਾ ਚਾਹੀਦਾ ਸੀ ਮੈਂ ਕੀ ਬੋਲ ਰਹੀ ਹਾਂ ਹਾਂ ਠੀਕ ਹੈ ਜੀ
ਹਾਂਜੀ ਨੀ ਮੈਂ ਕਹਿ ਰਹੀ ਸੀ ਕਿ ਸਾਨੂੰ ਨਿਊਜ਼ੀਲੈਂਡ ਦੇ ਵੀ ਕਾਲਜ ਤੋਂ ਆਫਰ ਲੈਟਰ ਮਿਲੀ ਹੋਈ ਹੈ ਨਾ ਆਪਾਂ ਤਾਂ ਪੁੱਛਦੇ ਪਏ ਸੀ
ਨਿਊਜ਼ੀਲੈਂਡ ਤਾਂ ਵੈਸੇ ਪੀਆਰ ਨਹੀਂ ਹੁੰਦੀ ਜੀ ਆਸਟ੍ਰੇਲੀਆ ਚ ਤਾਂ ਫਿਰ ਵੀ ਉੱਥੇ ਜਾ ਕੇ ਤਾਂ ਫਸਣ ਵਾਲੀ ਗੱਲ ਹੋਣੀ ਹੈ ਜੀ ਠੀਕ ਹੈ ਜੀ ਧੰਨਵਾਦ
ਚੰਗੇ ਸਤਿ ਸ਼੍ਰੀ ਅਕਾਲ ਓਕੇ ਥੈਂਕ ਯੂ ਮੈਮ ਥੈਂਕ ਯੂ
ਅਗਲਾ ਸਵਾਲ ਕਰ ਰਹੇ ਨੇ ਸ਼ਸ਼ੀ ਰੰਧਾਵਾ ਹੋਰਾਂ ਦਾ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ ਸ਼ਾਹਬਾਜ਼ ਗਿੱਲ ਸ਼ਾਹਬਾਜ਼ ਗਿੱਲ ਪੁੱਛ ਰਹੇ ਨੇ ਕਹਿੰਦੇ ਆਈ ਐਮ ਲਿਵਿੰਗ ਇਨ ਕੈਨਬਰਾ ਫਰੋਮ 5+ ਈਅਰਸ ਬਟ ਆਈ ਡਿਡ ਮਾਈ ਸਟੱਡੀ ਫਰੋਮ ਕੈਨਬਰਾ ਸੋ ਕੈਨ ਆਈ ਅਪਲਾਈ ਫੋਰ 190 ਵੀਜ਼ਾ ਹੈ ਤਾਂ ਕੋਈ ਮੈਨੂੰ ਲੱਗਦਾ ਸਵਾਲ
ਵਾਲੀ ਗਲਤ ਹੈ
ਜੀ ਅਗਲਾ ਸਵਾਲ ਕਰ ਰਹੇ ਨੇ ਮੁਆਵਿਜ਼ ਜੀ ਕਹਿੰਦੇ ਕੈਨ ਵੀ ਮੂਵ ਟੂ ਅਦਰ ਸਟੇਟ After getting 491 in Tasmania, but on Tasmania immigration website, they mentioned you have to live Tasmania for 3 years. ਵੈਸੇ ਇਹਦੇ ਬਾਰੇ ਕਾਫੀ ਵਾਰ ਅਸੀਂ ਗੱਲ ਕਰ ਚੁੱਕੇ ਹਾਂ
ਜੀ ਮੈਂ ਰਿਕਮੈਂਡੇਸ਼ਨ ਕਰਦੀ ਹਾਂ ਜਿੱਥੋਂ ਤੁਹਾਨੂੰ ਮਿਲਿਆ ਜਿਹੜਾ ਵੀਜ਼ਾ ਉੱਥੇ ਹੀ ਤੁਸੀਂ ਸਟਿੱਕ ਕਰੋ ਪਰ ਜੇ ਤੁਹਾਡੇ ਕੋਈ ਪਰਸਨਲ ਸਰਕਮਸਟਾਂਸਿਸ ਚੇਂਜ ਹੋਏ ਨੇ ਸਟੇਟ ਨੂੰ ਐਕਸਪਲੇਨ ਕਰੋ ਤੇ ਦੈਨ ਮੂਵ ਆਨ ਇਹ ਨਹੀਂ ਹੈਗਾ ਕਿ ਵੀ PR ਲੈ ਲਈ ਹੁਣ ਫਲਾਣੀ ਸਟੇਟ ਤੋਂ ਤੇ ਹੁਣ ਆਪਾਂ ਉਸ ਸਟੇਟ ਵਿੱਚ ਜਾਣਾ ਹੀ ਨਹੀਂ ਜਾਂ ਫਿਰ ਮਿਲਦੇ ਸਾਰ ਹੀ ਆਪਾਂ ਗਾਇਬ ਹੋ ਜਾਣਾ ਕਿਉਂਕਿ 491 ਇਜ਼ ਨਾਟ PR ਮੈਂ ਬਾਰ ਬਾਰ ਦੇਖੋ ਬਾਕੀ ਵੀ ਜਿਹੜੇ ਭੈਣ ਭਰਾ ਸੁਣ ਰਹੇ ਨੇ ਧਿਆਨ ਨਾਲ ਸੁਣਨੇ ਇਸ ਚੀਜ਼ ਨੂੰ 491 PR ਨਹੀਂ ਹੈਗੀ
ਜੀ
PR ਮਿਲਣੀ ਆ 5 ਸਾਲ ਦਾ ਵੀਜ਼ਾ 3 ਸਾਲ ਤੁਸੀਂ ਰੀਜਨਲ ਚ ਰਹਿਣਾ 3 ਸਾਲ ਚ ਕੰਮ ਕਰਨਾ
ਜੀ
ਠੀਕ ਹੈ ਸੋ ਉਹਦੀਆਂ ਕੰਡੀਸ਼ਨ ਨੂੰ ਅਬਾਈਡ ਕਰੋਗੇ ਤਾਂ PR ਮਿਲੂਗੀ
ਜੀ
ਜੇ ਬ੍ਰੀਚ ਕਰੋਗੇ ਤਾਂ PR ਨਹੀਂ ਮਿਲੂਗੀ ਇਹ ਚੀਜ਼ ਯਾਦ ਰੱਖਿਓ
ਜੀ ਬਿਲਕੁਲ ਖੰਗੂੜਾ ਹਰਵਿੰਦਰ ਪੁੱਛ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ ਸਤਿ ਸ੍ਰੀ ਅਕਾਲ ਜੀ ਆਈ ਐਮ ਔਨ ਸਟੂਡੈਂਟ ਵੀਜ਼ਾ ਆਈ ਹੈਵ ਕੰਪਲੀਟ MPA ਇਨ ਮੈਲਬਰਨ ਐਂਡ ਆਈ ਵਿਲ ਅਪਲਾਈ ਮਾਈ TR ਇਨ ਜਨਵਰੀ 2020 ਇਫ ਆਈ ਵਿਲ ਡੂ 1 year study in Tasmania can we get? देखो आज इस तरह आप बार बार repeat कर रहे हैं।
देखो जड़ी current rules दे हिसाब नल counting list ते है ते 491 मिल रहे हैं। But counting एक साल बाद rules की होंगे अपनों नहीं पता है।
हाँ एक साल बाद पूछ रहे हैं। So अगे caller बने ने साढ़े नाल 998 तो program migration matters भी थोड़ा स्वागत है जी सत श्री अकाल।
सत श्री अकाल जी।
हाँ जी कौन बोल रहे हो जी?
मैम मैं पूछना है कि आई जस्ट मूव टू ऑस्ट्रेलिया ते मैं ओवरसीज नर्सिंग कीती आ ते मेनू इथे रजिस्ट्रेशन लेने लई की करना पड़ेगा? करंटली आई एम प्रिपेयरिंग फॉर टी।
पहला 7 इंच बैंड लो जी ते उस तो बाद एप्रा नु कांटेक्ट करो ठीक है रजिस्ट्रेशन लई।
ओके
7 इंच पहला मास्टर
मैम टोल्ड मी जी मेनू किसी ने कहा कि रूल्स चेंज होया
फेसबुक
पेज है जरूर तुसी देखो और काफी कुछ क्लियर होगा। धन्यवाद
ठीक है
शुक्रिया। अगला सवाल साडे नाल सांझा करन टेलीग्राम दे जरिए रविंदर सिंह धनी है। इन्हां ने प्रभजीत जी फिर ओही है कि नंबर पा दिता है 263112 बारे
बोलो जी
85 पॉइंट्स न्यू साउथ
2631
263112
नेटवर्क एडमिनिस्ट्रेटर आईटी ऑक्यूपेशन।
हाँ 85 पॉइंट्स ने न्यू साउथ वेल्स 190 ली पूछ
रहे हैं। इंडिकेट किते ने
जी
ओदे हिसाब नाल हुण चीजां बदल जाणगीआं
जी। ते अगला सवाल कर रहे ने ईमेल दे जरिए संदीप कौर सत श्री अकाल बुलाई उन्होंने। सत श्री अकाल जी कहिंदे मैम मैं 489 फाइल पाई सी इमीग्रेशन 25 जून नूं बट अजे तक कोई रिप्लाई नहीं आया हुण प्रोसेसिंग टाइम किन्ना जी?
489 जी सत एनीवेयर बिटवीन 7 to 9 months लग सकदे तुहाडे केस विच
जी। कुछ दोस्त जिहड़े सानू मैसेंजर ते मैसेज करन दे लई ट्राई कर रहे आ उन्हां नूं मैं गुजारिश करूंगी कि तुसी प्लीज सानू जड़ा भी सवाल है वो सानू या तां चल रही वीडियो दे कमेंट सैक्शन दे विच भेज दिओ या फिर तुसी सानू टेलीग्राम या ईमेल दे जरिए जड़ा अपना सवाल है वो भेजो ताकि असी वो शामिल कर सकिए। मैसेंजर वाला जड़ा सवाल है वो असी शामिल नहीं कर पावांगे उहदे लई माफी। सानिया अमजद जी पुछ रहे ने कहिंदे कन्फ्यूज्ड अबाउट अर्ली चाइल्डहुड एंड सैकेंडरी टीचिंग स्ट्रीम रिगार्डिंग पीआर विच शुड बी सिलेक्टेड।
दोवें जी सेम ओहदे ते ने सैकेंडरी भी ते अर्ली चाइल्डहुड भी तिने लिस्टे अवेलेबल आ
जी। अगे कॉलर बने ने 754 तो उन्हां नूं शामिल करदे आ प्रोग्राम माइग्रेशन मैटर्स दे विच तुहाडा स्वागत है जी सत श्री अकाल।
सत श्री अकाल मैम जी मैं गुरी बोल रहा हां एडिटर तो
जी। गुरी जी सवाल।
हां जी मेरा सवाल जी मैं अपने फ्रेंड बारे पुछना सी पर्थ दे विच कुकरी करी जांदा जी अते ओदी कुकरी फिनिश हो जानी आ जुलाई दे विच ते मैं तो सोचदे सी ओनू इथे मूव करवा लिया जावे ओ बै कहूगा जां जो उत्थी रहे तां ठीक रहूगा?
नहीं जी एडिलेड ही रहण दो एडिलेड तां हुण वधिया रूल्स आ रहे ने।
नहीं जी ओ ऐस समय
पर्थ सॉरी दोस्त पर्थ चाहिए एडिलेड
पर्थ विच भी हुण सारा कुछ वधिया जी उत्थे जिहड़े नवी गाइडलाइंस दे विच जे कुक हुंदा वा कुक शेफ आउंदा वा तां तुसी मेरे हिसाब नाल दोस्त नूं उत्थे रहना चाहिए।
ओके जी इथे बुला लिए तां कोई
नुकसान यही है कि साउथ आस्ट्रेलिया दी हजे अपने कोल ना ही वेस्ट आस्ट्रेलिया दी लिस्ट आउट हुई है ते ना ही साउथ आस्ट्रेलिया दी। नुकसान है सच तो कोई नहीं हैगा बट है कि क्योंकि वेस्ट आस्ट्रेलिया च ऑलरेडी जे रह रहे ने उत्थे चीजां उन्हां लई सही चल रही ने तां उत्थे रहना रहणगे तां वधिया रहेगा।
ठीक है जी जी। ते अग्गे जी सवाल तजिंदर सिंह होरां ने कीता कैन आई गेट एडमिशन इन बैचलर ऑफ मेरा ख्याल नर्सिंग पुछ रहे ने बैचलर ऑफ नर्सरी लिखे उन्हां ने 60 जी 60 पॉइंट्स ने
शायद 60 स्कोर है ओहदा कह रहे ने पीटी दा।
अच्छा हां जी
60 ते मुश्किल हो सकदा क्योंकि बैचलर नर्सिंग च बहुत मुश्किल एडमिशन मिल रही है इस टाइम ते
जी। ਤੇ ਅੱਗੇ ਮੰਨਤ ਰੋਸ਼ਨ, ਅੱਛਾ ਇਹਨਾਂ ਨੇ ਸਿਰਫ ਮੈਂਸ਼ਨ ਕੀਤਾ ਜੀ। ਹਰਦੀਪ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈਏ। ਮਾਈ 187 ਵੀਜ਼ਾ ਗ੍ਰਾਂਟਿਡ ਇਨ ਜਨਵਰੀ ਦਿਸ ਈਅਰ, ਨਾਓ ਮਾਈ ਇੰਪਲੋਇਰ ਇਜ਼ ਸੇਇੰਗ ਦੈਟ ਹੀ ਹੈਜ਼ ਨੋ ਵਰਕ, ਇਜ਼ ਦਿਸ ਅਫੈਕਟ ਮਾਈ ਵੀਜ਼ਾ ਇਫ ਆਈ ਸਟੋਪ ਵਰਕਿੰਗ?
ਰਾਈਟਿੰਗ ਚ ਲੈ ਲਓ ਨਾ ਜੇ ਤੁਹਾਨੂੰ ਜੋਬ ਤੋਂ ਕੱਢ ਰਿਹਾ ਵਾ
ਜੀ। ਤੇ ਅਗਲਾ ਸਵਾਲ ਲਵ ਬਰਾਡ ਕਰ ਰਹੇ ਨੇ, ਸਮਾਂ ਸਾਡੇ ਕੋਲ ਬਹੁਤ ਥੋੜਾ ਜਿਹਾ ਬਚਿਆ, ਸਵਾਲ ਸਾਡੇ ਕੋਲ ਹਜੇ ਵੀ 66 ਪਏ ਆ, ਤੇ ਹੋ ਸਕਦਾ ਸਾਰੇ ਸਵਾਲ ਨਾ ਵੀ ਸ਼ਾਮਲ ਕਰ ਸਕੀ, ਉਹਦੇ ਲਈ ਪਹਿਲਾਂ ਹੀ ਮਾਫੀ ਚਾਹਾਂਗੇ। ਲਵ ਬਰਾਡ ਪੁੱਛ ਰਹੇ ਨੇ, ਕਹਿੰਦੇ ਮੈਮ ਜਸਟ ਵੰਡਰਿੰਗ, ਆਈ ਹੈਵ ਫਿਨਿਸ਼ਡ ਮਾਈ ਸਰਟ 3, ਸਰਟ 4 ਐਂਡ ਡਿਪਲੋਮਾ ਇਨ ਹਾਸਪਿਟੈਲਿਟੀ ਫਰੋਮ ਮੈਲਬਰਨ, ਨਾਓ ਆਈ ਐਮ ਔਨ ਮਾਈ 485 ਵੀਜ਼ਾ ਫਰੋਮ ਲਾਸਟ 3 ਮੰਥਸ ਐਂਡ ਹੈਵ ਸਟਾਰਟਡ ਮਾਈ JRP ਫਰੋਮ ਐਡੀਲੇਟ, ਲਿਵਿੰਗ ਇਨ ਐਡੀਲੇਟ, ਸੋ ਵਟ ਆਰ ਦਾ ਚਾਂਸਿਸ ਆਫ 190 ਵਿਦ 65 ਪੁਆਇੰਟਸ ਆਫ ਓਨ ਆਫਟਰ ਆਈ ਫਿਨਿਸ਼ਡ ਮਾਈ JRP ਫਰੋਮ ਐਡੀਲੇਟ?
ਦੇਖੋ ਜੇ ਐਡੀਲੇਟ ਵਿੱਚ ਤੁਸੀਂ 190 ਟਾਰਗੇਟ ਕਰ ਰਹੇ ਹੋ ਤਾਂ ਮੁਸ਼ਕਿਲ ਆ, ਮੋਸਟ ਪ੍ਰੋਬੇਬਲੀ 491 ਹੀ ਮਿਲੇਗਾ
ਜੀ। ਤੇ ਅੱਗੇ ਜੀ ਲਵਪ੍ਰੀਤ ਜੀ, ਤੁਹਾਡਾ ਸਵਾਲ ਅਸੀਂ ਪਹਿਲਾਂ ਹੀ ਸ਼ਾਮਲ ਕਰ ਚੁੱਕੇ ਆ, ਤੇ ਇਹਨਾਂ ਨੇ ਕੁਛ ਐਡ ਕੀਤਾ ਆ, ਮੈਂ ਸਾਰੇ ਸਵਾਲ ਹੁਣ ਇੰਨੀ ਜਲਦੀ ਨਹੀਂ ਸ਼ਾਮਲ ਕਰ ਪਾਵਾਂਗੀ। ਮਨਪ੍ਰੀਤ ਭੁੱਲਰ ਪੁੱਛ ਰਹੇ ਨੇ, ਆਈ ਹੈਵ ਫਿਨਿਸ਼ਡ ਮਾਈ ਸਰਟ 3 ਇਨ ਪੇਂਟਿੰਗ ਐਂਡ ਡੂਇੰਗ ਡਿਪਲੋਮਾ ਇਨ ਬਿਲਡਿੰਗ ਐਂਡ ਕੰਸਟਰਕਸ਼ਨ, ਵਟ ਇਜ਼ ਸਕੋਪ ਆਫ PR ਆਫਟਰ ਮਾਈ ਸਟੱਡੀ? ਆਈ ਐਮ ਆਲਸੋ ਵਰਕਿੰਗ ਐਜ਼ ਅ ਪੇਂਟਰ ਫਰੋਮ ਲਾਸਟ 2 ਈਅਰਸ ਔਨ ABN।
ਦੇਖੋ ਕਰੰਟਲੀ ਤਾਂ ਪੇਂਟਿੰਗ ਲਿਸਟ ਤੇ ਹੈ, 189 ਲਈ ਵੀ ਅਵੇਲੇਬਲ ਹੈ, 190 ਲਈ ਵੀ ਤੇ 491 ਲਈ ਵੀ, ਸੋ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਹਾਨੂੰ
ਜੀ। ਰੇਨੂ ਸਿੰਘ ਪੁੱਛ ਰਹੇ ਨੇ, ਕਹਿੰਦੇ ਮੈਮ ਵਟ ਇਜ਼ ਦਾ ਪੋਸੀਬਿਲਿਟੀ ਆਫ ਆਡੀਟਰ 189 ਐਟ 85 ਪੁਆਇੰਟਸ ਵਿਦ DOE ਅਕਟੂਬਰ?
ਮੈਂ ਸਮਝ ਗਈ ਜੀ, ਮੁਸ਼ਕਿਲ ਆ ਜੀ 85 ਤੇ
ਜੀ। ਅਗਲਾ ਸਵਾਲ ਜੋਤ ਸੇਖੋਂ, ਕਹਿੰਦੇ ਐਨੀ ਚਾਂਸਿਸ ਫਾਰ ਨਿਊ ਸਾਊਥ ਵੇਲਸ 190 ਬਿਫੋਰ 2020 ਵਿਦ 75 ਪਲੱਸ 5 ਫਾਰ ਨਿਊ ਰੂਲਸ ਐਂਡ ਮਾਈ ਓਕੂਪੇਸ਼ਨ ਇਜ਼ ਮੋਟਰ ਮਕੈਨਿਕ, ਆਈ ਐਮ ਲਿਵਿੰਗ ਇਨ ਮੈਲਬਰਨ ਕਰੰਟਲੀ?
ਦੇਖੋ ਇਹ ਤੁਹਾਡੀ ਉਹਦੇ ਤੇ ਵੀ ਡਿਪੈਂਡ ਕਰਦਾ ਵੀ ਡੇਟ ਆਫ ਇਫੈਕਟ ਕਦੋਂ ਯੂ ਆਈ ਲਾਂਚ ਕੀਤੀ ਹੈ, ਸਟਿਲ ਹਜੇ ਥੋੜੇ ਬਹੁਤ ਇਨਵੀਟੇਸ਼ਨ ਆਉਣਗੇ ਨਿਊ ਸਾਊਥ ਵੇਲਸ ਤੋਂ
ਜੀ,
ਸੋ ਕਹਿਣਾ ਮੁਸ਼ਕਿਲ ਆ ਕਿਉਂਕਿ ਪੁਆਇੰਟਸ ਜਿਹੜੇ 16 ਨਵੰਬਰ ਦੇ ਚੇਂਜਿਸ ਤੋਂ ਬਾਅਦ ਵੱਧ ਗਏ ਨੇ
ਜੀ। ਕਾਲਰ ਸ਼ਾਮਲ ਕਰਦੇ ਆ, ਪ੍ਰਭਜੀਤ ਜੀ 490 ਤੋਂ ਸਾਡੇ ਨਾਲ ਬਣੇ ਨੇ ਅੱਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਮੈਂ ਧੀਰਜ ਬੋਲ ਰਿਹਾ।
ਹਾਂਜੀ ਧੀਰਜ ਜੀ, ਕੀ ਸਵਾਲ ਹੈ?
ਮੇਰਾ ਕੁਸਚਨ ਹੈ ਕਿ ਮੈਂ ਨਾ ਬੈਚਲਰ ਇਨ IT ਮੈਲਬਰਨ ਵਿੱਚ ਫਿਨਿਸ਼ ਕਰਦੀ ਹੈ, ਤੇ ਮੈਂ ਤਸਮਾਨੀਆ ਜਾਣ ਲਈ ਮੂਵ ਕਰ ਰਿਹਾ, ਤੇ ਮੈਨੂੰ ਬਸ ਕੁਸਚਨ ਆ ਹੈਗਾ ਕਿ ਇੱਕ ਸਾਲ ਦੀ ਸਟੱਡੀ ਲਈ ਬੈਨੀਫਿਟ ਹੈਗਾ ਕਿ 491 ਜਾਂ 2 ਈਅਰ ਸਟੱਡੀ ਸਟ੍ਰੇਟ ਅਵੇ 190?
190 ਜੀ ਇੰਨਾ ਈਜ਼ੀਲੀ ਨਹੀਂ ਮਿਲਣਾ ਹੈਗਾ, 491 ਹੀ ਮਿਲ ਜੇ ਇੰਨਾ ਹੀ ਤੁਸੀਂ ਬਹੁਤ ਸ਼ੁਕਰ ਕਰਿਓ, ਮੁਸ਼ਕਿਲ ਆ 190 ਕਿਉਂਕਿ ਤੁਸੀਂ ਫੋਲੋ ਕਰ ਰਹੇ ਸੀਗੇ ਪਹਿਲਾਂ ਤੋਂ ਸੁਣ ਰਹੇ ਹੋ, ਇੱਕ ਜਿਹੜੇ ਕਾਲਰ ਸੀਗੇ ਉਹਨਾਂ ਨੂੰ ਆਲਰੇਡੀ 190 ਰਿਜੈਕਟ ਕਰ ਰਹੇ ਨੇ ਵੀ ਤੁਹਾਡੀ ਲੌਂਗ ਟਰਮ ਕਮਿਟਮੈਂਟਸ, ਬਟ ਹਾਂ ਕਿ ਜੇ ਤੁਸੀਂ 2 ਸਾਲ ਰਹਿ ਲੈਂਦੇ ਤਾਂ ਮਹੀਨੇ 2 ਸਾਲ ਬਾਅਦ ਤਾਂ ਇਹ ਵੀ ਨਹੀਂ ਨਾ ਪਤਾ ਕਿ ਕਿਹੜੇ ਰਾਜੇ ਦੀ ਪਰਜਾ ਹੋਊਗੀ, ਸੋ ਸ਼ਾਰਟ ਟਰਮ ਜੇ ਜਿੰਨਾ ਤੁਸੀਂ ਰੱਖੋ ਆਪਣੇ ਪਲਾਨਸ ਨੂੰ ਉਨੇ ਵਧੀਆ।
ਫਿਰ ਮੈਂ ਇੱਕ ਸਾਲ ਦੀ ਸਟੱਡੀ ਲਈ?
ਹਾਂਜੀ ਹਾਂਜੀ, 1 ਸਾਲ ਲੈ ਕੇ ਚਲੇ ਜਾਓ ਤੇ ਫਿਰ ਜਦੋਂ ਉਦੋਂ ਦੇਖ ਲਿਓ ਰੂਲਸ ਦੇ ਹਿਸਾਬ ਨਾਲ 1 ਸਾਲ ਬਾਅਦ।
ਹਾਂਜੀ,
ਤੇ ਸਟੱਡੀ ਤਾਂ ਫਿਰ ਵੀ ਲਈ ਜਾ ਸਕਦੀ ਹੈ ਨਾ?
ਸਮਾਂ ਤਕਰੀਬਨ ਸਮਾਪਤ ਹੈ, ਹੁਣ ਅਸੀਂ ਕੋਈ ਵੀ ਕਾਲ ਨਹੀਂ ਲੈ ਪਾਵਾਂਗੇ। ਕਾਲਰਸ ਨੂੰ ਮੈਂ ਜ਼ਰੂਰ ਬੇਨਤੀ ਕਰਾਂਗੀ ਕਿ ਹੁਣ ਅਸੀਂ ਕੋਈ ਵੀ ਕਾਲ ਸ਼ਾਮਲ ਨਹੀਂ ਕਰ ਪਾਵਾਂਗੇ, ਉਹਦੇ ਲਈ ਅਸੀਂ ਮਾਫੀ ਚਾਹਾਂਗੇ। ਸਮਾਂ ਜਿਹੜਾ ਲਗਭਗ ਸਮਾਪਤੀ ਵੱਲ ਹੈ, ਪਰ ਇੱਧਰ 1-2 ਜਿਹੜੇ ਸਵਾਲ ਹੈ ਅਸੀਂ ਸਾਡੇ ਇੱਧਰ ਫੇਸਬੁੱਕ ਵਿਊਵਰਸ ਜਿਹੜੇ ਬਣੇ ਹੋਏ ਨੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਗੁਰਪ੍ਰੀਤ ਸਿੱਧੂ ਪੁੱਛ ਰਹੇ ਨੇ, ਕਹਿੰਦੇ ਮੈਮ ਵਟ ਆਰ ਦਾ ਮੇਨ ਪੁਆਇੰਟਸ ਵਿਚ ਸ਼ੁੱਡ ਬੀ ਦੇਅਰ ਇਨ ਦਾ ਜੋਬ ਆਫਰ ਲੈਟਰ ਐਜ਼ ਅ ਸ਼ੈਫ ਫਾਰ 491 ਵਿਕਟੋਰੀਆ ਐਂਡ 20,000 ਫੰਡਸ ਇਨ ਦਾ ਅਕਾਊਂਟ ਕੈਨ ਬੀ ਰੀਸੈਂਟ? ਇੱਕ ਹੀ ਜੀ,
ਜੋਬ ਆਫਰ ਵਿਚ ਜੀ, ਜੋਬ ਆਫਰ ਜਿਵੇਂ ਕੰਟਰੈਕਟ ਟਾਈਪ ਹੀ ਹੁੰਦਾ ਵੀ ਉਹਦੇ ਵਿਚ ਕੀ ਤੁਹਾਡੀਆਂ ਟਰਮਸ ਐਂਡ ਕੰਡੀਸ਼ਨ ਹੋਣਗੀਆਂ
ਜੀ,
ਕਿੱਥੇ ਤੁਹਾਡੀ ਜੋਬ ਹੋਊਗੀ, ਕੀ ਪੈਕੇਜ ਹੋਊਗਾ, ਕਿੰਨੇ ਆਵਰਸ ਹੋਣਗੇ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜੇ ਤੁਸੀਂ ਆਨਸ਼ੋਰ ਹੋ ਤਾਂ ਤੁਹਾਨੂੰ ਫੰਡਸ ਦਿਖਾਉਣ ਦੀ ਲੋੜ ਨਹੀਂ ਹੈਗੀ ਆਈ ਥਿੰਕ
ਜੀ। ਜਤਿੰਦਰ ਸਿੰਘ ਪੁੱਛ ਰਹੇ ਨੇ, ਪੇਂਟਿੰਗ ਇਜ਼ ਅਵੇਲੇਬਲ ਫਾਰ 190 ਵਿਕਟੋਰੀਆ ਵਿਦ 5 ਈਅਰ ਫੁੱਲ ਟਾਈਮ ਐਕਸਪੀਰੀਅੰਸ?
ਆਈ ਡੋਨਟ ਥਿੰਕ ਸੋ ਕਿ ਪੇਂਟਿੰਗ ਵਿਕਟੋਰੀਆ ਦੀ ਲਿਸਟ ਹੈ ਜੀ, ਤੁਹਾਨੂੰ ਕੋਈ ਲਿਖਾ ਹੋਊਗਾ, 491 ਲੈ ਸਕਦੇ ਤੁਸੀਂ
ਜੀ। ਤੇ ਲਾਸਟ ਸਵਾਲ ਕੌਰ ਸਰਦਾਰਨੀ ਕਰ ਰਹੇ ਨੇ, ਕੈਨ ਯੂ ਐਕਸਪਲੇਨ ਅਬਾਊਟ 491 ਵੀਜ਼ਾ? ਦੇਖੋ ਜੀ, 491 ਵੀਜ਼ਾ ਦੇ ਬਾਰੇ ਇੱਕ ਪੂਰੀ ਦੀ ਪੂਰੀ ਵੀਡੀਓ ਜਿਹੜੀ ਆ ਉਹ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਦਾ ਫੇਸਬੁੱਕ ਪੇਜ ਦੇ ਉੱਤੇ ਪ੍ਰਭਜੀਤ ਹੋਰਾਂ ਨੇ ਪਾਈ ਹੈ। ਸਾਡਾ ਪਿਛਲਾ ਪ੍ਰੋਗਰਾਮ ਜਿਹੜਾ ਸੀ ਉਹ ਵੀ ਇਹਦੇ ਤੇ ਹੀ ਆਧਾਰਿਤ ਸੀ। ਜੇਕਰ ਤੁਸੀਂ ਪਿਛਲਾ ਪ੍ਰੋਗਰਾਮ ਦੇਖੋਗੇ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਕੁਝ ਕਲੀਅਰ ਹੋਏਗਾ।
ਜੀ ਜਿਹੜੀ ਪੁਆਇੰਟ ਦੀ ਕੈਲਕੂਲੇਸ਼ਨ ਕੀਤੀ ਆ ਤੁਸੀਂ, ਇਹ ਸਹੀ ਹੈ ਜੀ।
ਜੀ ਤੇ ਅਗਲਾ ਸਵਾਲ ਕ੍ਰਾਂਤੀ ਭੋਗਲ ਜੀ, ਤੁਹਾਡਾ ਸਵਾਲ ਪਹਿਲਾਂ ਵੀ ਸ਼ਾਮਲ ਅਸੀਂ ਕਰ ਚੁੱਕੇ ਹਾਂ, ਹਰਜੋਤ ਕੌਰ ਹੋਰਾਂ ਦਾ ਜਾਂਦੇ ਜਾਂਦੇ ਲੈ ਲੈਂਦੇ ਹਾਂ। ਆਈ ਹੈਵ ਗ੍ਰੈਜੂਏਟਡ ਫਰੋਮ ਕੁਈਨਸਲੈਂਡ, ਕੁਈਨਸਲੈਂਡ ਹੀ ਹੈ ਜੀ।
ਗ੍ਰੈਜੂਏਟ ਸਟੇਬਿਲਿਟੀ ਮਾਸਟਰਸ ਕੀਤੀ ਹੋਣੀ ਚਾਹੀਦੀ, ਮਾਸਟਰਸ ਸਟ੍ਰੀਮ ਜਿਹੜਾ ਤਾਂ ਹਾਂਜੀ ਤੁਸੀਂ ਕਰ ਸਕਦੇ ਹੋ, ਕੁਈਨਸਲੈਂਡ ਹੀ ਲਿਖਿਆ ਹੋਇਆ ਜੀ।
ਜੀ 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 ਜੀ,
ਕੁਈਨਸਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਲਿਖਿਆ ਹੋਇਆ ਥਿੰਕ
ਹੋ ਸਕਦਾ। ਜੀ ਜੀ, ਤੇ ਸਮਾਂ ਜਿਹੜਾ ਜੀ ਹੁਣ ਲਗਭਗ ਸਮਾਪਤ ਹੈ ਪ੍ਰਭਜੀਤ ਜੀ, ਤੇ ਸਵਾਲ ਸਾਡੇ ਕੋਲ ਕਾਫੀ ਜ਼ਿਆਦਾ ਆਏ ਆ, ਅੱਜ ਵੀ 75 ਜਿਹੜੇ ਸਵਾਲ ਆ ਉਹ ਰਹਿ ਗਏ ਆ, ਉਹਦੇ ਲਈ ਅਸੀਂ ਮਾਫੀ ਵੀ ਚਾਹਾਂਗੇ। ਪਰ ਦੋਸਤੋ, ਅਸੀਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਆਪਣਾ ਕੇਸ ਫਰਦਰ ਡਿਸਕਸ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਵੀ ਜ਼ਰੂਰੀ ਸਵਾਲ ਹੈ, ਤੁਸੀਂ ਪ੍ਰਭਜੀਤ ਹੋਰਾਂ ਦੇ ਨਾਲ ਆਪਣੀ ਜਿਹੜੀ ਅਪੁਆਇੰਟਮੈਂਟ ਆ ਬਣਾ ਸਕਦੇ ਹੋ ਉਹਨਾਂ ਦੇ ਆਫਿਸ ਦੇ ਵਿੱਚ, ਤੁਸੀਂ ਕਾਲ ਕਰ ਸਕਦੇ ਹੋ ਤੇ ਕਾਲ ਕਰਕੇ ਤੁਸੀਂ ਆਪਣੀ ਅਪੁਆਇੰਟਮੈਂਟ ਜਿਹੜੀ ਆ ਉਹ ਬਣਾ ਕੇ ਤੁਸੀਂ ਆਪਣਾ ਜਿਹੜਾ ਕੇਸ ਆ ਫਰਦਰ ਡਿਸਕਸ ਕਰ ਸਕਦੇ ਹੋ। ਸੋ ਪ੍ਰਭਜੀਤ ਜੀ, ਤੁਸੀਂ ਇੱਕ ਵਾਰ ਜਾਂਦੇ ਜਾਂਦੇ ਆਪਣਾ ਨੰਬਰ ਜ਼ਰੂਰ ਦੱਸ ਦਿਓ।
03-9070-3485
ਜੀ। ਸੋ ਦੋਸਤੋ, ਤੁਸੀਂ ਕੋਈ ਵੀ ਸਵਾਲ ਹੈ ਤੁਸੀਂ ਸਾਂਝਾ ਕਰ ਸਕਦੇ ਹੋ, ਆਪਣੀ ਅਪੁਆਇੰਟਮੈਂਟ ਜਿਹੜੀ ਬਣਾ ਕੇ ਆਪਣਾ ਕੇਸ ਡਿਸਕਸ ਕਰ ਸਕਦੇ ਹੋ। ਪ੍ਰੋਗਰਾਮ ਜਿਹੜਾ ਉਹ ਸਾਨੂੰ ਹੁਣ ਇੱਥੇ ਹੀ ਰੋਕਣਾ ਪੈਣਾ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ। ਤੁਹਾਡਾ ਅੱਜ ਦਾ ਦਿਨ ਖੂਬਸੂਰਤ ਰਿਹਾ ਹੋਣਾ, ਤੁਹਾਡੀ ਅੱਜ ਦੀ ਰਾਤ ਵੀ ਸ਼ੁਭ ਰਹੇ, ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਰੋਕਦੇ ਹਾਂ। ਦਿਓ ਜੀ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।